ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੁਮਹ ਛਡਾਏ ਲਿਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ। ਰਹਾਓ ਪਰਬਤ ਦੋਖ ਮਹਾਬਿਕਰਾਲਾ, ਖਿਨ ਮਹ ਦੂਰ ਕੀਏ ਦਇਆਲਾ। ਸੋਗ ਰੋਗ ਵਿਪਤ ਅਤ ਭਾਰੀ, ਦੂਰ ਭਈ ਜਪ ਨਾਮ ਮੁਰਾਰੀ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸਰਣਾਏ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸਰਣਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ, ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਹੋਏ ਸਤਿਗੁਰੂ ਜੀ ਦੇ ਪਾਵਨ ਸ੍ਰੀ ਮੁਖ ਵਾਕ, ਜੋ ਸਾਰਾ ਸਿੱਖ ਜਗਤ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਾ ਹੈ, ਔਰ ਹਰ ਇੱਕ ਦੀ ਭਾਵਨਾ ਹੈ ਵੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ, ਇਹ ਸਭ ਲੁਕਾਈ ਵਾਸਤੇ, ਸਭ ਸੰਸਾਰ ਵਾਸਤੇ ਸਾਂਝਾ ਉਪਦੇਸ਼ ਹੈ। ਕਿਉਂਕਿ ਗੁਰੂ ਕਾ ਘਰ ਇਹ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿੱਧ ਤੇਰੇ ਅਖੁੱਟ ਭੰਡਾਰਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਦਰਬਾਰ, ਜਿਸ ਦੇ ਬਾਬਤ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬਚਨ ਫਰਮਾਏ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਜਿਸ ਵਰਗਾ ਕੋਈ ਹੋਰ ਅਸਥਾਨ ਨਹੀਂ ਹੈ, ਤਾਂ ਹੀ ਬਾਣੀ ਚ ਗੁਰੂ ਸਾਹਿਬ ਜੀ ਨੇ ਆਖਿਆ ਵੀ ਨਹੀਂ ਤੁਧ ਜੇਹਿਆ, ਤੇਰੇ ਵਰਗਾ ਕੋਈ ਹੋਰ ਅਸਥਾਨ ਨਹੀਂ ਹੈ, ਸਾਰੇ ਥਾਂ ਵੇਖੇ ਹਨ। ਤੇ ਸਾਧ ਸੰਗਤ ਜੀ, ਐਸਾ ਗੁਰੂ ਕਾ ਪਵਿੱਤਰ ਅਸਥਾਨ, ਗੁਰੂ ਕਾ ਦਰਬਾਰ, ਸੋ ਜਿਸ ਅਸਥਾਨ ਦੇ ਦਰਸ਼ਨ ਤੇ ਇਸ਼ਨਾਨ ਗੁਰੂ ਕਾ ਸਿੱਖ ਰੋਜ਼ ਮੰਗਦਾ ਹੈ, ਜਦੋਂ ਸਿੱਖ ਅਰਦਾਸ ਕਰਦਾ ਹੈ ਗੁਰੂ ਘਰੇ ਅਰਦਾਸ ਹੋਵੇ ਜਾਂ ਨਿੱਜੀ ਨਿਤਨੇਮ ਕਰਕੇ ਅਰਦਾਸ ਕਰੇ ਤੇ ਬੇਨਤੀ ਕਰਦਾ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਵੇਰੇ ਸ਼ਾਮ ਇਸ ਪਵਿੱਤਰ ਅਸਥਾਨ ਦੇ ਇਸ਼ਨਾਨ ਔਰ ਦਰਸ਼ਨਾਂ ਦੀ ਮੰਗ ਗੁਰੂ ਕਾ ਸਿੱਖ ਕਰਦਾ ਹੈ, ਉਹ ਦੇਸ਼ ਵਿੱਚ ਵੱਸਦਾ ਹੋਵੇ, ਵਿਦੇਸ਼ ਵਿੱਚ ਵੱਸਦਾ ਹੋਵੇ, ਸੰਸਾਰ ਦੇ ਕਿਸੇ ਕੋਨੇ ਤੇ ਵੱਸਦਾ ਹੋਵੇ, ਤੇ ਸਤਸੰਗ ਜੀ ਐਸੇ ਪਵਿੱਤਰ ਦਰਬਾਰ ਸਾਹਿਬ ਦੀ ਤੇ ਗੁਰੂ ਕੇ ਸਰੋਵਰ ਸਾਹਿਬ ਦੀ ਮਹਿਮਾ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਜੋ ਆਪ ਫਰਮਾਈ, ਆਖਿਆ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਦੋਵਾਂ ਥਾਵਾਂ ਤੇ ਬਚਨ ਆਉਂਦੇ ਹਨ। ਸੰਤਹੁ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਅਕਾ। ਤੋ ਐਸਾ ਪਵਿੱਤਰ ਗੁਰੂ ਕਾ ਦਰਬਾਰ ਜਿੱਥੋਂ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਤੇ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਜਿੱਥੇ ਆਪਾਂ ਸ੍ਰੀ ਮੁਖਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਨਾਲ ਨਾਲ ਲੜੀਵਾਰ ਸ਼ਬਦ ਜੋ ਸਾਧ ਸੰਗਤ ਜੀ ਅੱਜ 21 ਪਦਿਆਂ ਦਾ ਸ਼ਬਦ ਹੈ ਮਾਰੂ ਸੋਲਹੇ ਸਰਲੇਖ ਹੇਠ ਜੋ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਸੋ ਪਹਿਲਾਂ ਸ੍ਰੀ ਮੁਖਵਾਕ ਦੇ ਦਰਸ਼ਨ ਕਰੀਏ, ਫਿਰ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਾਂਗੇ। ਸਰਬੱਤ ਮਾਈ ਭਾਈ ਮਨ ਬਿਰਤੀਆਂ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ,
ਅਨਹੀ ਰਾਗ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ, ਜਿਨ੍ਹਾਂ ਸਤਿਗੁਰਾਂ ਨੇ ਅੱਜ ਦਾ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ। ਕੁਝ ਬੇਨਤੀ ਸਤਿਗੁਰਾਂ ਦੇ ਸੰਬੰਧ ਵਿੱਚ, ਗਰੀਬ ਨਵਾਜ ਸਾਹਿਬ ਜੀ ਦਾ ਅਵਤਾਰ ਹੋਇਆ ਹੈ ਪੰਚਮ ਪਾਤਸ਼ਾਹ ਦਾ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਬਿਕਰਮੀ ਸੰਮਤ 1620 ਵੈਸਾਖ ਵਧੀ 7 ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ, ਧੰਨ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ ਧੰਨ ਮਾਤਾ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਪੰਚਮ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ। 1615 ਦੇ ਵਿੱਚ ਬਾਬੇ ਪ੍ਰਿਥੀ ਚੰਦ ਦਾ ਜਨਮ ਹੋਇਆ, 1618 ਬਿਕਰਮੀ ਨੂੰ ਬਾਬਾ ਮਹਾਂਦੇਵ ਜੀ ਦਾ ਆਗਮਨ ਹੋਇਆ ਤੇ 1620 ਬਿਕਰਮੀ ਵੈਸਾਖ ਵਧੀ 7 ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਬਚਪਨ ਦੇ 11 ਸਾਲ ਆਪਣੇ ਨਾਨਾ ਸਤਿਗੁਰੂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਬਤੀਤ ਹੋਏ ਤੇ ਉਹਨਾਂ ਦਿਨਾਂ ਦੇ ਵਿੱਚ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਆਪ ਜੀ ਨੂੰ ਵਰਦਾਨ ਪ੍ਰਾਪਤ ਹੋਇਆ ਸੀ। ਜਦੋਂ ਰਿੜਦਿਆਂ ਨਾਨਾ ਸਤਿਗੁਰੂ ਜੀ ਨੇ ਪਲੰਘੇ ਨੂੰ ਫੜ ਕਰਕੇ ਤੇ ਕਿਲਕਾਰੀਆਂ ਮਾਰੀਆਂ ਤੇ ਆਪਣੇ ਸਰੀਰ ਨੂੰ ਹਿਲਾਇਆ ਤੇ ਨਾਲ ਪਲੰਘਾ ਵੀ ਹਿਲਾ ਦਿੱਤਾ, ਮਹਾਰਾਜ ਨੇ ਨੇਤਰ ਮੁੰਦੇ ਹੋਏ ਸੀ, ਸਮਾਧੀ ਵਿੱਚ ਲੀਨ ਸਨ ਪਲੰਘੇ ਤੇ ਗਰੀਬ ਨਵਾਜ ਨੇ ਕਿਹਾ, ਇਹ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਹਨੇ ਮੰਜੀ ਹਿਲਾਈ ਸਾਡੀ, ਸਾਰੀ ਪਾਸ ਹੀ ਝਾੜੂ ਦੀ ਸੇਵਾ ਕਰ ਰਹੇ ਸਨ। ਧੰਨ ਧੰਨ ਬੀਬੀ ਭਾਨੀ ਜੀ, ਤੀਜੇ ਪਾਤਸ਼ਾਹ ਦੇ ਸਪੁੱਤਰੀ, ਚੌਥੇ ਪਾਤਸ਼ਾਹ ਦੇ ਪਤਨੀ ਤੇ ਪੰਚਮ ਪਾਤਸ਼ਾਹ ਦੇ ਮਾਤਾ ਜੀ, ਉਹਨਾਂ ਨੇ ਆਖਿਆ, ਸਤਿਗੁਰੂ ਪਿਤਾ ਜੀ ਆਪ ਜੀ ਦਾ ਦੋਹਤਾ ਹੈ, ਹੋਰ ਕੋਈ ਨਹੀਂ। ਤੇ ਜਿਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਦੋਵਾਂ ਬਾਹਾਂ ਤੋਂ ਫੜ ਕਰਕੇ ਪਿਆਰ ਦਿੱਤਾ, ਗੋਦੀ ਚ ਬਿਠਾਇਆ, ਸਿਰ ਤੇ ਹੱਥ ਫੇਰਿਆ ਤੇ ਵਰਦਾਨ ਦਿੱਤਾ, ਦੋਹਤਾ ਬਾਣੀ ਕਾ ਬੋਹੇਥਾ, ਵੱਡੇ ਭਾਰੀ ਗੁਰੂ ਹੋਣਗੇ। ਇਹ ਆਪ ਜੀ ਨੂੰ ਬਚਪਨ ਵਿੱਚ ਵਰਦਾਨ ਪ੍ਰਾਪਤ ਹੋਇਆ ਤੇ ਕਿਹਾ ਸੀ ਕਿ ਸਾਡਾ ਦੋਹਤਾ ਬਾਣੀ ਦਾ ਜਹਾਜ਼ ਰਚੇਗਾ। ਸਮੇਂ ਦੇ ਨਾਲ ਸਾਧ ਸੰਗਤ ਜੀ 1638 ਬਿਕਰਮੀ ਭਾਦੋਂ ਸੁਧੀ ਏਕਮ ਵਾਲੇ ਦਿਨ, ਭਾਦਰੋਂ ਦੀ ਮੱਸਿਆ ਤੋਂ ਅਗਲੇ ਦਿਨ 18 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਇਸ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਦੋਂ ਨਾਂ ਸੀ ਗੁਰੂ ਕਾ ਚੱਕ, ਦੂਜਾ ਨਾਮ ਹੋਇਆ ਸ੍ਰੀ ਰਾਮਦਾਸਪੁਰ ਸਾਹਿਬ, ਤੀਸਰਾ ਨਾਮ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਲਾਹੌਰ ਤੋਂ ਬੁਲਾ ਕੇ ਆਪ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਆ। 18 ਸਾਲ ਦੀ ਸਰੀਰ ਕਾਰਬਲਾ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਿਆਈ ਦੇ ਤਖ਼ਤ ਤੇ ਸੋਭਨੀਕ ਹੋਏ ਤੇ ਫਿਰ ਮਹਾਰਾਜ ਸਾਹਿਬ ਜੀ ਨੇ 24 ਸਾਲ ਤੇ 9 ਮਹੀਨੇ ਸਾਧ ਸੰਗਤ ਜੀ ਗੁਰਿਆਈ ਕੀਤੀ ਹੈ। 43 ਸਾਲ 1 ਮਹੀਨਾ ਤੇ 15 ਦਿਨ ਸਾਰੀ ਸਰੀਰ ਕਾਰਬਲਾ ਹੋਈ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ। ਇਹ ਹੈ ਇਤਿਹਾਸਕ ਪੱਖ, ਇਹ ਹੈ ਸਰੀਰਕ ਪੱਖ ਤੇ ਜੋਤ ਸਰੂਪ ਕਰਕੇ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਪਿਤਾ ਸਤਿਗੁਰੂ ਜੀ ਦੀ ਆਰੰਭ ਕੀਤੀ ਹੋਈ ਸੇਵਾ ਨੂੰ ਅੱਗੇ ਸਤਿਗੁਰੂ ਜੀ ਨੇ ਵਧਾਇਆ ਔਰ ਸ੍ਰੀ ਸੰਤੋਖਸਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਸਾਹਿਬ ਨੂੰ 1643 ਬਿਕਰਮੀ ਸੰਮਤ ਨੂੰ ਪੌੜੀਆਂ ਤੇ ਪ੍ਰਕਰਮਾ ਪੱਕੀਆਂ ਕਰਵਾਈਆਂ। 1645 ਬਿਕਰਮੀ ਸੰਮਤ ਮਾਘ ਦੀ ਸੰਗਰਾਂਦ ਮਾਘੀ ਦੇ ਦਿਹਾੜੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਰ ਖਾਈ ਤੇ ਦਰਬਾਰ ਸਾਹਿਬ ਦੀ ਰਚਨਾ ਆਪ ਜੀ ਨੇ ਕਰਵਾਈ। ਐਸਾ ਪਵਿੱਤਰ ਦਰਬਾਰ ਤੋ ਸਾਧ ਸੰਗਤ ਜੀ ਤੇ ਐਸਾ ਪਵਿੱਤਰ ਗੁਰੂ ਕਾ ਸਰੋਵਰ, ਜਿਸ ਸਰੋਵਰ ਸਾਹਿਬ ਦੀ ਲੰਬਾਈ 500 ਫੁੱਟ ਹੈ, ਡੂੰਘਾਈ 490 ਫੁੱਟ ਹੈ, ਵਾਹਿਗੁਰੂ ਚੌੜਾਈ 490 ਫੁੱਟ ਹੈ ਤੇ ਡੂੰਘਾਈ 17 ਫੁੱਟ ਹੈ। ਔਰ ਸਾਧ ਸੰਗਤ ਜੀ ਦਰਸ਼ਨੀ ਡਿਉੜੀ ਤੋਂ ਲੈ ਕਰਕੇ ਦਰਬਾਰ ਸਾਹਿਬ ਤੱਕ ਜੋ ਪਾਵਨ ਪੁੱਲ ਜਾਂਦਾ ਹੈ ਇਹ 21 ਫੁੱਟ ਚੌੜਾ ਤੇ 240 ਫੁੱਟ ਲੰਮਾ ਹੈ ਔਰ 66x66 ਦਾ ਥੜਾ ਹੈ ਸਰੋਵਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦਾ ਤੇ ਸਰੋਵਰ ਸਾਹਿਬ ਦੇ ਐਨ ਮੱਧ ਭਾਗ ਦੇ ਵਿੱਚ ਹਰ ਜਪੇ ਹਰ ਮੰਦਿਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕਰਵਾਈ। ਦਰਬਾਰ ਸਾਹਿਬ ਦੀਆਂ ਪ੍ਰਕਰਮਾ ਉਦਾਲੀ ਦੀਆਂ 13-13 ਫੁੱਟ ਚੌੜੀਆਂ ਹਨ ਤੋ ਐਸੇ ਗਰੀਬ ਨਵਾਜ ਤੇ ਇਸੇ ਤਰ੍ਹਾਂ ਪੁੱਲ ਦੇ ਥੱਲੇ 38 ਸਵਰਗ ਦੁਆਰੀਆਂ ਹਨ ਜੋ ਅੰਮ੍ਰਿਤ ਜਲ ਦੇ ਨਿਕਾਸ ਵਾਸਤੇ ਇਹ ਸਤਿਗੁਰੂ ਜੀ ਨੇ 1645 ਬਿਕਰਮੀ ਸੰਮਤ ਨੂੰ ਦਰਬਾਰ ਸਾਹਿਬ ਦੀ ਨੀਂਹ ਰਖਾ ਕੇ ਤੇ ਫਿਰ ਦਰਬਾਰ ਸਾਹਿਬ ਦੀ ਰਚਨਾ ਕਰਵਾਈ। 1647 ਬਿਕਰਮੀ ਨੂੰ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਵਿੱਚੋਂ ਆਕਾਰ ਵਿੱਚ ਜੋ ਵੱਡਾ ਸਰੋਵਰ ਹੈ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਸਾਹਿਬ ਦੀ ਰਚਨਾ ਕਰਵਾਈ। 1650 ਬਿਕਰਮੀ ਸੰਮਤ ਨੂੰ ਦੁਆਬੇ ਦੀ ਧਰਤੀ ਤੇ ਭਾਗ ਲਾਉਂਦਿਆਂ ਸ੍ਰੀ ਕਰਤਾਰਪੁਰ ਸਾਹਿਬ ਨਗਰੀ ਦੀ ਮੋਹੜੀ ਕੱਢ ਕੇ ਨਗਰੀ ਵਸਾਈ। 1652 ਦੇ ਵਿੱਚ ਜਦੋਂ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਝਗੜਾ ਕਰਦੇ ਸੀ, ਈਰਖਾ ਕਰਦੇ ਸੀ, ਮਹਾਰੇ ਕਹਿੰਦੇ ਅਸੀਂ ਕੋਈ ਝਗੜਾ ਨਹੀਂ ਕਰਨਾ, ਅਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਹੀ ਪਰਾਂ ਚਲੇ ਜਾਂਦੇ ਹਾਂ। ਵਡਾਲੀ ਨਗਰ ਦੇ ਵਿੱਚ ਚਰਨ ਪਾਏ ਤੇ ਗੁਰੂ ਕੀ ਵਡਾਲੀ ਬਣ ਗਈ ਤੇ 1652 ਦੇ ਵਿੱਚ ਉੱਥੇ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਣੀ ਬੰਦੀ ਛੋੜਦਾਤਾ ਮਹਾਂਬਲੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਏ ਆ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਆ ਕੇ ਭਾਗ ਲਾਏ ਤੇ 1659 ਬਿਕਰਮੀ ਸੰਮਤ ਦੇ ਅੰਤਲੇ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਤੀਸਰਾ ਸਰੋਵਰ ਰਚਿਆ ਸ੍ਰੀ ਰਾਮਸਰ ਸਾਹਿਬ। ਉਹਦੇ ਕੰਢੇ ਤੇ ਬੈਠ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਪਾਲਕੀ ਸਾਹਿਬ ਚ ਪੋਥੀਆਂ ਸਾਹਿਬ ਲਿਆ ਕਰਕੇ ਤੇ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ 1 ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਤਿਗੁਰੂ ਜੀ ਨੇ ਲਿਖਵਾਈ ਤੇ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਭਾਦਰੋਂ ਦੀ ਮੱਸਿਆ ਤੋਂ ਅਗਲਾ ਦਿਨ ਜਿਸ ਦਿਨ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਗੁਰਿਆਈ ਪ੍ਰਾਪਤ ਹੋਈ ਸੀ ਆਪਣੇ ਗੁਰਤਾ ਗੱਦੀ ਦਿਵਸ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕਰਵਾਇਆ। ਬਿਕਰਮੀ ਸੰਮਤ 1661 ਹੈ ਤੇ ਈਸਵੀ ਸੰਨ 1604 ਹੈ ਤੇ ਇਹਦੇ ਤੋਂ ਸਾਧ ਸੰਗਤ ਜੀ ਇਸੇ ਸਾਲ ਹੀ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ 9 ਸਾਲ ਦੀ ਉਦੋਂ ਉਮਰ ਸੀ ਪਹਿਲਾ ਆਨੰਦ ਕਾਰਜ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਰਾਤ ਲੈ ਕਰਕੇ ਸਤਿਗੁਰੂ ਜੀ ਡੱਲੇ ਨਗਰ ਵਿੱਚ ਪਹੁੰਚੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਨੇੜੇ ਤੇ ਬਾਬਾ ਨਰਾਇਣ ਦਾਸ ਜੀ ਮਾਤਾ ਭਾਗ ਭਰੀ ਜੀ ਤਿਨ੍ਹਾਂ ਦੇ ਸਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਪਹਿਲਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਪੰਚਮ ਪਾਤਸ਼ਾਹ ਨੇ ਕੀਤਾ ਤੇ 1 ਰਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀ ਰਹੇ ਸੀ ਜਿੱਥੇ ਗੁਰਦੁਆਰਾ ਸ੍ਰੀ ਸੇਹਰਾ ਸਾਹਿਬ ਹੈ ਜਿਹਦਾ ਪੁਰਾਤਨ ਪਹਿਲਾ ਨਾਮ ਧਰਮਸ਼ਾਲਾ ਸੀ। ਸੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਐਸੇ ਪਰਉਪਕਾਰ ਕਰਦਿਆਂ ਹੋਏ ਆ ਤੇ 1663 ਬਿਕਰਮੀ ਸੰਮਤ ਤੇ 1606 ਈਸਵੀ ਸੰਨ ਨੂੰ ਜੇਠ ਸੁਦੀ 4 ਦੋਹਾੜ ਵਾਲੇ ਦਿਨ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਲਾਹੌਰ ਦੇ ਵਿੱਚ ਤੱਤੀ ਲੋਹ ਤੇ ਚੌਂਕੜਾ ਲਾਉਂਦਿਆਂ ਉਬਲਦੀ ਦੇਗ ਵਿੱਚ ਬੈਠਦਿਆਂ ਸੀਸ ਤੇ ਤੱਤਾ ਰੇਤਾ ਪੈ ਰਿਹਾ ਜਬਰ ਤੇ ਜ਼ੁਲਮ ਦਾ ਮੁਕਾਬਲਾ ਸਬਰ ਤੇ ਸ਼ਾਂਤੀ ਦੇ ਨਾਲ ਕਰਦਿਆਂ ਔਰ ਭਾਣਾ ਮੰਨਣ ਦਾ ਉਪਦੇਸ਼ ਦਿੰਦਿਆਂ ਰਸਨਾ ਤੋਂ ਬਚਨ ਫਰਮਾਏ ਜਾ ਰਹੇ ਸੀ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਉਲਾਹਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਤੋ ਐਸੇ ਬਚਨ ਫਰਮਾਉਂਦਿਆਂ ਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਜਿਨ੍ਹਾਂ ਸਤਿਗੁਰਾਂ ਨੇ ਸਾਧ ਸੰਗਤ ਜੀ ਇਹ ਬਾਣੀ ਦਾ ਜਹਾਜ਼ ਤਿਆਰ ਕੀਤਾ ਤੇ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਕੇ ਬੋਹਿਥ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਹੈ ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ ਜਿਹੜੇ ਗੁਰੂ ਕੇ ਸਿੱਖ ਅੰਮ੍ਰਿਤ ਬਾਣੀ ਦਾ ਸ੍ਰੀ ਸਹਿਜ ਪਾਠ ਕਰਦੇ ਹਨ ਉਹ ਭਲੀ ਪ੍ਰਕਾਰ ਜਾਣਦੇ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੋ ਰਾਗਾਂ ਚ ਆਉਂਦੀ ਹੈ 19 ਰਾਗਾਂ ਵਿੱਚ ਹੈ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ 22 ਵਾਰਾਂ ਦੇ ਵਿੱਚੋਂ 9 ਵਾਰਾਂ ਵਿੱਚ ਆਉਂਦੀ ਹੈ ਗਿਣਤੀ ਦੇ 63 ਸਲੋਕ ਹਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਬਾਣੀ 17 ਰਾਗਾਂ ਵਿੱਚ ਹੈ ਚੌਥੇ ਪਾਤਸ਼ਾਹ ਮਹਾਰਾਜ ਦੀ ਤੇ 5ਵੇਂ ਪਾਤਸ਼ਾਹ ਸਤਿਗੁਰਾਂ ਦੀ ਬਾਣੀ ਦੋਵਾਂ ਗੁਰੂ ਸਾਹਿਬਾਂ ਦੀ ਬਾਣੀ 30-30 ਰਾਗਾਂ ਦੇ ਵਿੱਚ ਹੈ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੱਕ 30 ਰਾਗ ਰਾਗਣੀਆਂ ਬਣਦੇ ਹਨ ਤੇ ਸਤ ਸੰਗਤ ਜੀ ਸਤਿਗੁਰੂ ਨਾਵੇਂ ਪਾਤਸ਼ਾਹ ਦੀ ਬਾਣੀ ਗਰੀਬ ਨਵਾਜ ਸਾਹਿਬ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ ਤੋ ਐਸੇ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨਾਂ ਨੇ ਆਖਿਆ ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹੇ ਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੋਰੇ ਅਰਜੁਨ ਪ੍ਰਤੱਖ ਹਰ ਪ੍ਰਤੱਖ ਹਰੀ ਦਾ ਸਰੂਪ ਸਤਿਗੁਰੂ ਸੂਹੀ ਰਾਗ ਦੇ ਅੰਦਰ ਗਰੀਬ ਨਵਾਜ ਕਿਰਪਾ ਕਰਦੇ ਹਨ 15ਵਾਂ ਸਥਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੂਹੀ ਰਾਗ ਦਾ ਔਰ ਗਰੀਬ ਨਵਾਜ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ
ਅਨਕ ਬੀਂਗ ਦਾਸ ਕੇ ਪਰ ਹਰਿਆ
ਮਹਾਰਾਜ ਸਾਹਿਬ ਜੀ ਉਚਾਰਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਆਪਣੇ ਦਾਸ ਦੇ ਜਿਹੜੇ ਅਨੇਕਾਂ ਵਿੰਗ ਸੀ ਨਾ ਉਹ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਹਨ ਸਾਧ ਸੰਗਤ ਜੀ ਇੱਥੇ ਮਨ ਦੇ ਵਿੰਗਾਂ ਦੀ ਗੱਲ ਹੈ ਕਿ ਮਨ ਦੇ ਜਿਹੜੇ ਵਿੰਗ ਮਨ ਦੇ ਵਾਲ ਮਨ ਦੇ ਛਾਲ ਉਹ ਸਾਰੇ ਸਤਿਗੁਰੂ ਜੀ ਨੇ ਅਨਕ ਬੀਂਗ ਅਨੇਕਾਂ ਜਿਹੜੇ ਵਿੰਗ ਪਏ ਹੋਏ ਸੀ ਨਾ ਮਨ ਦੇ ਵਿੱਚ ਹਿਰਦੇ ਦੇ ਵਿੱਚ ਦਾਸ ਕੇ ਪਰ ਹਰਿਆ ਆਪਣੇ ਦਾਸ ਦੇ ਪਰ ਵਿਸ਼ੇਸ਼ ਕਰਕੇ ਨਾਸ ਕਰ ਦਿੱਤੇ ਦੂਰ ਕਰ ਦਿੱਤੇ ਸੋ ਜਿੱਥੇ ਤਨ ਦੇ ਮਹਾਰਾਜ ਸਾਹਿਬ ਜੀ ਵਲ ਵਿੰਗ ਵੀ ਦੂਰ ਕਰ ਦਿੰਦੇ ਹਨ ਸੋ ਤਨ ਕਰਕੇ ਵੀ ਜੇ ਕੋਈ ਰੋਗ ਹੈ ਦੁੱਖ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਆ ਸਰੀਰ ਦੇ ਕਸ਼ਟ ਵੀ ਦੂਰ ਕਰ ਦਿੰਦੇ ਇੱਥੇ ਮਨ ਦੇ ਵਿੰਗਾਂ ਦੀ ਵਿਚਾਰ ਹੈ ਜਿਹੜੇ ਮਨ ਦੇ ਵਿੱਚ ਕਿਉਂਕਿ ਮਨ ਦੇ ਵਲ ਵਿੰਗ ਛੇਤੀ ਨਿਕਲਦੇ ਨਹੀਂ ਨਾ ਆਪਣੇ ਆਪ ਇਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਤੇ ਮਨ ਦੇ ਵਲ ਵਿੰਗ ਦੂਰ ਕਰ ਦਿੰਦੇ ਆ ਜਿੰਨਾ ਚਿਰ ਮਨ ਦੇ ਵਿੱਚ ਕੋਈ ਵਿੰਗ ਹੈ ਕੋਈ ਟਿੱਬੇ ਟੋਏ ਹਨ ਉਹਨਾਂ ਚਿਰ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਹੈ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਨਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਕਹਿੰਦੇ ਮਨ ਨੂੰ ਮੈਦਾਨ ਵਰਗਾ ਪੱਧਰਾ ਕਰਦੇ ਭਾਈ ਮਨ ਦੇ ਵਿੱਚ ਜਿਹੜੇ ਵਿੰਗ ਪਏ ਹੋਏ ਆ ਨਾ ਟੋਏ ਟਿੱਬੇ ਪਏ ਹੋਏ ਆ ਉੱਚਾ ਨੀਵਾਂਪਣ ਬਣਿਆ ਹੋਇਆ ਈਰਖਾ ਵੈਰ ਵਿਰੋਧ ਇਹ ਸਾਰੇ ਵਿੰਗ ਜਿਹੜੇ ਆ ਇਹਨਾਂ ਨੂੰ ਦੂਰ ਕਰ ਦੇਣਾ ਕਰ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਹੇ ਫਿਰ ਅੱਗੇ ਦੋਜਕਾਂ ਦੀ ਅੱਗ ਨਹੀਂ ਸਾੜੇਗੀ ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਅਨੇਕਾਂ ਜਿਹੜੇ ਵਲ ਵਿੰਗ ਸੀ ਉਹ ਦੂਰ ਕਰ ਦਿੱਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਸ ਤਲਵੰਡੀ ਚੌਧਰੀਆਂ ਦਾ ਇੱਕ ਪ੍ਰੇਮੀ ਰੋਜ਼ ਦਹੀਂ ਲੈ ਕੇ ਆਉਂਦਾ ਹੁੰਦਾ ਸੀ ਇੱਕ ਲੱਤ ਉਹਦੀ ਕੰਮ ਕਰਦੀ ਸੀ ਇੱਕ ਲੱਤ ਤੇ ਪੋਲੀਓ ਹੋਇਆ ਸੀ ਸੁੱਕੀ ਹੋਈ ਸੀ ਲੱਤ ਪੌੜੀ ਨਾਲ ਚੱਲ ਕੇ ਆਉਂਦਾ ਸੀ ਇੱਕ ਦਿਨ ਪਿੰਡ ਦੇ ਚੌਧਰੀ ਨੇ ਸੋ ਜਿਹਦੇ ਮਨ ਦੇ ਵਿੱਚ ਬੜੇ ਵਲ ਵਿੰਗ ਸੀ ਉਹਨੇ ਪੌੜੀ ਖੋਹ ਲਈ ਉਹਨੇ ਆਖਿਆ ਇੰਨਾ ਚਿਰ ਹੋ ਗਿਆ ਤੈਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਦਹੀਂ ਲੈ ਕੇ ਜਾਂਦੇ ਨੂੰ ਤੇਰੀ ਲੱਤ ਤਾਂ ਠੀਕ ਨਹੀਂ ਕੀਤੀ ਤੇ ਜਦੋਂ ਦੇਰੀ ਨਾਲ ਆਇਆ ਤੇ ਇਧਰ ਮਹਾਰਾਜ ਸਾਹਿਬ ਜੀ ਬੈਠੇ ਹੋਏ ਪੰਗਤ ਵਿੱਚ ਤੇ ਸਾਧ ਸੰਗਤ ਜੀ ਗਰੀਬ ਨਵਾਜ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਤੇ ਪੁੱਛਿਆ ਪ੍ਰੇਮੀਆਂ ਕਿਤੇ ਵੇਲੇ ਸਿਰ ਆਉਣਾ ਅੱਜ ਦੇਰੀ ਨਾ ਕਿਉਂ ਆਇਆ ਆਖਿਆ ਮਹਾਰਾਜ ਨਗਰ ਦੇ ਚੌਧਰੀ ਨੇ ਮੇਰੀ ਪੌੜੀ ਖੋਹ ਲਈ ਸੀ ਮਹਾਰਾਜ ਕਹਿੰਦੇ ਹੋਰ ਤਾਂ ਨੀ ਕੁਝ ਆਖਿਆ ਮਹਾਰਾਜ ਉਹ ਕਹਿੰਦਾ ਸੀ ਵੀ ਇੰਨਾ ਚਿਰ ਹੋ ਗਿਆ ਤੈਨੂੰ ਸੇਵਾ ਕਰਦੇ ਉਹਨੂੰ ਤੇਰੀ ਲੱਤ ਤਾਂ ਗੁਰੂ ਨੇ ਠੀਕ ਨੀ ਕੀਤੀ ਸਤਿਗੁਰੂ ਕਹਿੰਦੇ ਪ੍ਰੇਮੀਆਂ ਸਾਨੂੰ ਖਿਆਲ ਹੀ ਨੀ ਆਇਆ ਭਾਈ ਤੇਰੀ ਲੱਤ ਦਾ ਜਾ ਇੱਥੇ ਸ਼ਾਹ ਹੁਸੈਨ ਦੇ ਕੋਲੇ ਉਹ ਮੁਸਲਮਾਨੀ ਫਕੀਰ ਸੀ ਇੱਕ ਮਹਾਰਾਜ ਕਹਿੰਦੇ ਉਹਦੇ ਕੋਲੇ ਜਾ ਕੇ ਸਾਡਾ ਨਾਮ ਲਈ ਆਖੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰ ਦੇ ਉਹ ਹੈ ਸੀ ਬੰਦਗੀ ਵਾਲਾ ਮਹਾਰਾਜ ਦਾ ਪ੍ਰੇਮੀ ਸੀ ਉਹਦਾ ਸੁਭਾਅ ਬੜਾ ਗੁੱਸੇ ਵਾਲਾ ਸੀ ਜਿਹੜਾ ਉਹਦੇ ਨੇੜੇ ਜਾਂਦਾ ਉਹ ਸੋਟਿਆਂ ਨਾਲ ਕੁੱਟਣ ਲੱਗ ਪੈਂਦਾ ਸੀ ਨੇੜੇ ਸੀ ਨਹੀਂ ਸੀ ਆਉਣ ਦਿੰਦਾ ਕਈ ਸਾਧੂ ਇਸ ਤਰ੍ਹਾਂ ਦੇ ਹੁੰਦੇ ਸਾਧ ਸੰਗਤ ਜੀ ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਤਾਂ ਉਸ ਵੇਲੇ ਫਿਰ ਜਦੋਂ ਉਹਦੇ ਕੋਲੇ ਗਿਆ ਜਾ ਕੇ ਆਖਿਆ ਜੀ ਮੇਰੀ ਲੱਤ ਠੀਕ ਕਰ ਦਿਓ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪ ਜੀ ਦੇ ਪਾਸ ਭੇਜਿਆ ਉਹ ਸੋਟਾ ਲੈ ਕੇ ਤੇ ਮਗਰ ਲੱਗ ਗਿਆ ਕਹਿੰਦਾ ਦੱਸਾਂ ਤੈਨੂੰ ਪਤਾ ਕਰਦੇ ਕਰਾਉਂਦੇ ਸਭ ਕੁਝ ਗੁਰੂ ਅਮਰਦਾਸ ਸਾਹਿਬ ਆਪ ਤੇ ਨਾਮ ਮੇਰਾ ਲਾ ਦਿੰਦੇ ਆ ਠੀਕ ਆਪ ਕਰਦੇ ਆ ਤੇ ਜਿਸ ਵੇਲੇ ਸੋਟਾ ਲੈ ਕੇ ਮਗਰ ਲੱਗਾ ਤੇ ਉਹਨੇ ਵੇਖਿਆ ਵੀ ਇਹਨੇ ਹੁਣ ਛੱਡਣਾ ਨੀ ਮੇਰੇ ਮਾਰੂ ਸੋਟੇ ਹੁਣ ਜਦੋਂ ਭੱਜਿਆ ਤੇ ਭੌੜੀ ਉੱਥੇ ਹੀ ਰਹਿ ਗਈ ਤੇ ਦਵਾ ਦਾ ਭੱਜਿਆ ਤੇ ਦੋਵੇਂ ਲੱਤਾਂ ਤੇ ਭੱਜਿਆ ਜਾਵੇ ਉਹ ਚੱਲ ਪਈ ਲੱਤ ਬਹਾਨਾ ਬਣਿਆ ਇਸ ਤਰ੍ਹਾਂ ਫਿਰ ਉਹਨੇ ਸੋਚਿਆ ਵੀ ਹੁਣ ਭਾਵੇਂ ਲੱਕ ਚ ਮਾਰ ਹੀ ਦਵੇ ਇੱਕ ਜਾ ਕੇ ਸਤਿਕਾਰ ਕਰਨਾ ਮੱਥਾ ਟੇਕਣਾ ਆ ਕੇ ਨਮਸਕਾਰ ਕੀਤੀ ਵੀ ਬੜੀ ਕਿਰਪਾ ਕੀਤੀ ਜੀ ਮੇਰੀ ਲੱਤ ਠੀਕ ਹੋ ਗਈ ਉਹਨੇ ਕਿਹਾ ਮੈਂ ਨੀ ਕੁਝ ਵੀ ਕੀਤਾ ਕੀਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੈਨੂੰ ਠੀਕ ਆ ਬਹਾਨਾ ਮੇਰਾ ਬਣਾ ਦਿੱਤਾ ਇਸ ਤਰ੍ਹਾਂ ਬਾਹਰਲੇ ਜਿਹੜੇ ਵਿੰਗ ਵਾਏ ਵੀ ਸਤਿਗੁਰੂ ਠੀਕ ਕਰ ਦਿੰਦੇ ਆ ਤੇ ਜਿਹੜੇ ਮਨ ਵਿੱਚ ਵਿੰਗ ਪਏ ਹੋਏ ਆ ਇਹ ਵੀ ਦੂਰ ਕਰਕੇ ਮਨ ਨੂੰ ਵੀ ਸਿੱਧਾ ਪੱਧਰਾ ਕਰ ਦਿੰਦੇ ਹਨ
ਕਰ ਕਿਰਪਾ ਪ੍ਰਭ ਆਪਣਾ ਕਰਿਆ
ਕਿੰਨਾ ਦਾਸਾਂ ਦੇ ਇਹ ਵਿੰਗ ਦੂਰ ਕੀਤੇ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਨੇ ਜਿਨ੍ਹਾਂ ਉੱਤੇ ਕਿਰਪਾ ਕਰਕੇ ਪ੍ਰਭੂ ਨੇ ਆਪਣਾ ਕਰ ਲਿਆ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਉਹਨਾਂ ਦੇ ਮਨ ਦੇ ਸਾਰੇ ਵਿੰਗ ਦੂਰ ਕਰ ਦਿੱਤੇ ਬੰਦਾ ਸਾਧ ਸੰਗਤ ਜੀ ਬਾਹਰੋਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਦਾ ਹੈ ਵੀ ਕੱਪੜੇ ਦੇ ਵਿੱਚ ਕੋਈ ਵਲ ਨਾ ਪਵੇ ਦਸਤਾਰ ਵਿੱਚ ਕੋਈ ਵਲ ਨਾ ਪਵੇ ਦਸਤਾਰ ਸਜਾਉਣੀ ਚਾਹੀਦੀ ਇਹ ਨਹੀਂ ਵੀ ਨਹੀਂ ਸੋ ਦਸਤਾਰ ਸਜਾਉਣ ਵਾਸਤੇ ਹੈ ਸੋ ਇਸ ਕਰਕੇ ਪਰ ਕੱਪੜੇ ਇਹਦੇ 'ਚ ਕੋਈ ਵਲ ਵਿੰਗਣਾ ਪਿਆ ਹੋਵੇ ਇਹਨੂੰ ਐਨ ਸੋ ਪ੍ਰੈਸ ਕਰਕੇ ਪਾਇਆ ਜਾਵੇ ਪਰ ਮਹਾਰਾਜ ਕਹਿੰਦੇ ਭਾਈ ਜਿੱਥੇ ਕੱਪੜੇ ਦੇ ਵਲ ਵਿੰਗ ਕੱਢਦਾ ਉੱਥੇ ਮਨ ਦੇ ਵਲ ਵਿੰਗ ਵੀ ਕੱਢਣਾ ਮਨ ਵਿੱਚ ਕਿੰਨੇ ਵਿੰਗ ਪਏ ਹੋਏ ਆ ਪਰ ਮਨ ਦੇ ਵਿੰਗ ਉਹਨਾਂ ਦੇ ਪ੍ਰਭੂ ਨੇ ਕੱਢੇ ਜਿਨ੍ਹਾਂ ਤੇ ਕਰ ਕਿਰਪਾ ਪ੍ਰਭ ਆਪਣਾ ਕਰਿਆ ਪ੍ਰਭੂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ ਹੈ
ਸੁਮਹ ਛਡਾਏ ਲੀਓ ਜਨ ਆਪਣਾ
ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ ਤੁਮਹ ਆਪ ਜੀ ਨੇ ਛਡਾ ਲੈਣਾ ਕੀਤਾ ਹੈ ਆਪਣੇ ਜਨ ਨੂੰ ਵਕਾਰਾਂ ਤੋਂ ਵੀ ਛਡਾਇਆ ਹੈ ਔਰ ਇਸੇ ਤਰ੍ਹਾਂ ਜਮ ਦੂਤਾਂ ਤੋਂ ਵੀ ਆਪ ਜੀ ਨੇ ਛਡਾਉਣਾ ਕੀਤਾ ਹੈ
ਉਰਜ ਪਰਿਓ ਜਾਲ ਜਗ ਸੁਪਨਾ
ਜਾਲ ਨਾਮ ਹੈ ਸਮੂਹ ਦਾ ਸਾਰਾ ਜਿਹੜਾ ਜਗ ਹੈ ਨਾ ਇਹ ਸੁਪਨਾ ਇਹ ਸੁਪਨੇ ਵਰਗਾ ਹੈ ਤੇ ਸਾਰਾ ਸੰਸਾਰ ਵਿੱਚ ਸੁਪਨੇ ਦੇ ਵਿੱਚ ਉਰਜਿਆ ਪਿਆ ਹੈ ਜਿਵੇਂ ਮੱਛੀ ਜਾਲ ਵਿੱਚ ਉਰਜੀ ਹੁੰਦੀ ਹੈ ਫਸੀ ਹੁੰਦੀ ਹੈ ਸੰਸਾਰ ਵਿੱਚ ਮਾਇਆ ਦਾ ਜਾਲ ਪਸਰਿਆ ਹੈ ਸਾਰਾ ਸੰਸਾਰ ਮਾਇਆ ਦੇ ਜਾਲ ਦੇ ਵਿੱਚ ਉਲਝਿਆ ਹੋਇਆ ਹੈ ਤਾਣੀ ਉਲਝੀ ਹੋਈ ਹੈ ਸੰਸਾਰ ਦੀ ਪਰ ਆਪ ਜੀ ਨੇ ਕਿਰਪਾ ਕਰਕੇ ਤੁਮੇ ਛਡਾਏ ਲਈਓ ਜਾਨੇ ਆਪਣਾ ਆਪਣੇ ਜਨਾਂ ਨੂੰ ਮਾਇਆ ਤੋਂ ਛਡਾ ਲਿਆ ਹੈ ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ ਨਾ ਬਿਨਾਂ ਦੰਦਾਂ ਤੋਂ ਸਮੂਲ ਚਾਈ ਆਪਣੇ ਦਾਸ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਣ ਦਿੱਤਾ ਆਪਣੇ ਦਾਸ ਨੂੰ ਆਪ ਜੀ ਨੇ ਕਿਰਪਾ ਕਰਕੇ ਮਾਇਆ ਤੋਂ ਛਡਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛਡਾਇਆ ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਬਚਾਇਆ ਝੂਠ ਨਿੰਦਿਆ ਚੁਗਲੀ ਤੋਂ ਆਪ ਜੀ ਨੇ ਰੱਖਿਆ ਕੀਤੀ ਹੈ ਇਹ ਸਾਰੇ ਸੰਸਾਰ ਨੂੰ ਮਾਇਆ ਨੇ ਆਪਣਾ ਜਾਲ ਵਿਛਾ ਕੇ ਤੇ ਆਪਣੇ ਵਿੱਚ ਫਸਾਇਆ ਹੋਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜੱਗ ਖਾਇਆ ਪਰ ਕਿੰਨਾ ਨੂੰ ਖਾਧਾ ਤੇ ਕਿਹੜੇ ਬਚੇ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜੱਗ ਕਮਲਾ ਫਿਰੈ ਨਾਮ ਤੋਂ ਬਿਨਾਂ ਕਮਲਾ ਹੋਇਆ ਫਿਰਦਾ ਸੰਸਾਰ ਗੁਰਮੁਖ ਨਦਰੀ ਆਇਆ ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਤੋ ਇਸ ਕਰਕੇ ਸਾਰਾ ਸੰਸਾਰ ਇਹ ਸੁਪਨੇ ਵਰਗੇ संसार दे विच उरजिया होया है, जाल पिया होया है माया दा, वकारां दा जाल पिया होया, इहदे चों संसार निकलदा नहीं है। इहो जग ऐसा सुपने जैसा जीवन सुपन समान, ਇਹ ਗੁਰਮੁਖਾਂ ਨੂੰ ਸਮਝ ਪੈ ਗਈ ਵੀ ਇਹ ਸੰਸਾਰ ਸੁਪਨੇ ਵਰਗਾ ਝੂਠਾ ਹੈ। ਵਿਸਰਾਮ ਦੇ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ।
ਪਰਬਤ ਦੋਖ ਮਹਾ ਬਿਕਰਾਲਾ,
ਮਹਾਰਾਜ ਕਹਿੰਦੇ ਜਿਹੜੇ ਦੋਸ਼ ਵਨ ਇਹ ਭਾਈ ਬੜੇ ਭਿਆਨਕ ਹਨ। ਮਹਾ ਬਿਕਰਾਲਾ, ਵੱਡੇ ਡਰਾਉਣੇ ਆ, ਬਹੁਤ ਬਿਕਰਾਲ ਹੈ ਇਹਦਾ ਰੂਪ ਦੋਸ਼ਾਂ ਦਾ। ਇਹ ਪਰਬਤ ਵਰਗੇ ਆ, ਪਹਾੜ ਵਰਗੇ ਵੱਡੇ ਆ। ਸੋ ਜਿਵੇਂ ਵੱਡਾ ਸਾਰਾ ਪਹਾੜ ਹੈ, ਉਹ ਰਸਤੇ ਵਿੱਚ ਆਖਲੋ ਜਾਵੇ, ਰਸਤਾ ਬੰਦ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਵਿਕਾਰ ਪਰਮੇਸ਼ਰ ਤੀਕ ਪਹੁੰਚਣ ਦੀ ਦਿੰਦੇ, ਰਾਹ ਦੇ ਵਿੱਚ ਪਰਬਤ ਵਰਗੇ ਵਿਕਾਰ ਬਣੇ ਹੋਏ ਆ। ਪਰ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ ਹੈ। ਇਹ ਦੋਸ਼ ਜਿਹੜੇ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਸ਼ਬਦ ਕੀ ਹੈ? ਇੱਥੇ ਸ਼ਬਦ ਹੈ ਕੰਨ ਦੇ ਰਸ ਦਾ ਨਾਮ। ਇਹ ਵਿਸ਼ਿਆਂ ਦੇ ਵਿੱਚ ਜਦੋਂ ਪੰਜਾਂ ਵਿਸ਼ਿਆਂ ਦੀ ਗਿਣਤੀ ਕੀਤੀ ਜਾਂਦੀ ਹੈ, ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਉੱਥੇ ਸ਼ਬਦ, ਸਪਰਸ਼, ਰੂਪ, ਰਸ, ਗੰਧ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੈ, ਔਰ ਇਸੇ ਤਰ੍ਹਾਂ ਸਪਰਸ਼ ਚਮੜੀ ਦਾ ਵਿਸ਼ਾ ਹੈ, ਰੂਪ ਅੱਖਾਂ ਦਾ ਵਿਸ਼ਾ ਹੈ, ਰਸ ਰਸਨਾ ਦਾ ਵਿਸ਼ਾ ਹੈ, ਗੰਧ ਨਾਸਕਾਂ ਦਾ ਵਿਸ਼ਾ ਹੈ, ਤੇ ਸਾਰਾ ਸੰਸਾਰ ਇਹਨਾਂ ਵਿਸ਼ਿਆਂ ਦੇ ਵਿੱਚ ਗਲਤਾਨ ਹੈ। ਅੱਖਾਂ ਦੇ ਨਾਲ ਮਾੜਾ ਵੇਖਣ ਵਿੱਚ, ਕੰਨਾਂ ਦੇ ਨਾਲ ਮਾੜਾ ਸੁਣਨ ਵਿੱਚ, ਔਰ ਇਸੇ ਪ੍ਰਕਾਰ ਰਸਨਾ ਦੇ ਨਾਲ ਮਾੜਾ ਬੋਲਣ ਦੇ ਵਿੱਚ, ਜਿਸ ਨੂੰ ਬਾਣੀ ਚ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮਹ, ਤਾਂ ਕੀ ਕੇਤ ਕਿਆਸ। ਤੋ ਇਸ ਕਰਕੇ ਜਿਨ੍ਹਾਂ ਨੂੰ ਪੰਜਾਂ ਦੋਸ਼ਾਂ ਨੇ ਫੜਿਆ ਹੋਇਆ, ਉਹਨਾਂ ਦੇ ਬਚਣ ਦੀ ਕੀ ਆਸ ਹੈ? ਇਹ ਪਰਬਤ ਵਰਗੇ, ਪਹਾੜ ਵਰਗੇ ਬੜੇ ਭਿਆਨਕ ਦੋਸ਼ ਹਨ।
ਖਿੰਨ ਮਹਿ ਦੂਰ ਕੀਏ ਦਇਆਲਾ,
ਪਰ ਇੱਕ ਖਿੰਨ ਦੇ ਵਿੱਚ, ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ, ਦਇਆ ਦੇ ਘਰ ਦਿਆਲੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਇਹ ਵਿਕਾਰ ਦੂਰ ਕਰ ਦਿੱਤੇ, ਰੱਖਿਆ ਕੀਤੀ ਹੈ, ਪਹਿਰੇਦਾਰੀ ਕੀਤੀ ਹੈ। ਭਾਈ ਜੋਗਾ ਸਿੰਘ ਪਿਸ਼ੌਰ ਤੋਂ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ, ਤੇ ਸਾਰੀ ਸੰਗਤ ਨਮਸਕਾਰ ਕਰ ਰਹੀ, ਛੋਟਾ ਜਿਹਾ ਭਜੰਗੀ ਸੀ। ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਜੰਗੀਆ ਤੇਰਾ ਨਾਂ ਕੀ ਭਾਈ? ਮਹਾਰਾਜ ਮੇਰਾ ਨਾਂ ਜੋਗਾ ਸਿੰਘ। ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ ਜੋਗਾ ਸਿੰਘ ਕਿਹਦੇ ਜੋਗਾ? ਤੇ ਭਾਵਨਾ ਨਾਲ ਮੁੱਖ ਚੋਂ ਇਹ ਬਚਨ ਲਿਖ ਲਿਆ ਜੋਗਾ ਸਿੰਘ ਗੁਰੂ ਜੋਗਾ, ਜੋਗਾ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੋਗਾ। ਤੇ ਮਹਾਰਾਜ ਨੇ ਵੀ ਬਚਨ ਕਰ ਦਿੱਤਾ ਜੇ ਜੋਗਾ ਸਿੰਘ ਗੁਰੂ ਜੋਗਾ ਤੇ ਗੁਰੂ ਗੋਬਿੰਦ ਸਿੰਘ ਜੋਗਾ ਸਿੰਘ ਜੋਗਾ। ਸਮਾਂ ਬੀਤਿਆ, ਮਾਤਾ ਪਿਤਾ ਬੇਨਤੀ ਕਰਕੇ ਲੈ ਕੇ ਗਏ, ਜੋਗਾ ਸਿੰਘ ਦਾ ਆਨੰਦ ਕਾਰਜ ਕੀਤਾ। ਮਹਾਰਾਜ ਸਾਹਿਬ ਜੀ ਨੇ ਚਿੱਠੀ ਭੇਜੀ ਕਿ ਭਾਈ ਜਦੋਂ ਚਿੱਠੀ ਪਹੁੰਚ ਜਾਵੇ ਉਸੇ ਵੇਲੇ ਸਾਡਾ ਹੁਕਮ ਸੁਣਦੇ ਹਾਂ, ਸ੍ਰੀ ਅਨੰਦਪੁਰ ਸਾਹਿਬ ਆ ਜਾਣਾ। ਆਇਆ ਵਾਪਸ ਅਨੰਦਪੁਰ ਸਾਹਿਬ, ਰਸਤੇ ਵਿੱਚ ਹੁਸ਼ਿਆਰਪੁਰ ਆਉਂਦਿਆਂ ਮਨ ਬਦਲ ਗਿਆ। ਪਹਿਲਾਂ ਹੰਕਾਰ ਆਇਆ ਮਨ ਚ, ਮੇਰੇ ਵਰਗਾ ਕਿਹੜਾ ਸਿੱਖ ਹੋਣਾ। ਆਨੰਦ ਕਾਰਜ ਹੋ ਗਿਆ ਤੇ ਆਪਣੀ ਪਤਨੀ ਦਾ ਡੋਲਾ ਘਰੇ ਛੱਡ ਕੇ ਤੇ ਸਿੱਧਾ ਆਨੰਦਪੁਰ ਸਾਹਿਬ ਨੂੰ ਆ ਰਿਹਾ। ਮੇਰੇ ਵਰਗਾ ਸਿੱਖ ਕਿਹੜਾ ਹੋਵੇਗਾ, ਕਿਉਂਕਿ ਮਾਣ ਬੜੀ ਛੇਤੀ ਆਉਂਦਾ ਹੈ। ਇਸੇ ਕਰਕੇ ਪਹਾੜ ਵਰਗੇ ਆਖਿਆ ਨਾ ਇਹ ਵਿਕਾਰ ਮਹਾਰਾਜ ਨੇ। ਥੋੜੀ ਜਿਹੀ ਸੇਵਾ ਕਰੇ ਬੰਦੇ ਨੂੰ ਹੰਕਾਰ ਹੋ ਜਾਂਦਾ, ਥੋੜਾ ਜਿਹਾ ਸਿਮਰਨ ਕਰੇ ਮਾਣ ਹੋ ਜਾਂਦਾ ਹੈ। ਇਹ ਤਾਂ ਮਹਾਰਾਜ ਕਹਿੰਦੇ ਸੇਵਾ ਸਿਮਰਨ ਕਰਦਿਆਂ ਨਾਲ ਬੇਨਤੀਆਂ ਕਰੀ ਜਾਣੀਆਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਤਾਂ ਉਸ ਮੌਕੇ ਤੇ ਫਿਰ ਸਾਧ ਸੰਗਤ ਜੀ ਜਦੋਂ ਆਇਆ ਮਾਣ ਤੇ ਮਨ ਬਦਲ ਗਿਆ ਤੇ ਵੇਸਵਾ ਦੇ ਦੁਆਰੇ ਜਾਣ ਵਾਸਤੇ ਤਿਆਰ ਹੋ ਗਿਆ। ਸਾਰੀ ਰਾਤ ਉੱਥੇ ਪਹਿਰਾ ਦਿੱਤਾ ਨਿਹੰਗ ਸਿੰਘ ਦੇ ਰੂਪ ਦੇ ਵਿੱਚ। ਤਾਂ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਕਹਿੰਦੇ ਭਾਈ ਤੇਰਾ ਰਸਤਾ ਇੱਧਰ ਨੂੰ ਨਹੀਂ, ਤੇਰਾ ਰਸਤਾ ਆਨੰਦਪੁਰ ਸਾਹਿਬ ਵੱਲ ਨੂੰ ਹੈ। ਗਿਆ ਆਨੰਦਪੁਰ ਸਾਹਿਬ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਨੇਤਰ ਲਾਲ, ਕਹਿੰਦਾ ਮਹਾਰਾਜ ਰਾਤੀ ਬਰਾਜੇ ਨਹੀਂ, ਰਾਤ ਸੁੱਤੇ ਨਹੀਂ, ਨੇਤਰ ਬੜੇ ਲਾਲ। ਸਤਿਗੁਰੂ ਕਹਿੰਦੇ ਵੀ ਕਿਸੇ ਨੇ ਸਾਨੂੰ ਰਾਤ ਸੌਣ ਨਹੀਂ ਦਿੱਤਾ, ਮੂੰਹ ਚੁੱਕ ਕੇ ਵੇਸਵਾ ਦੁਆਰੇ ਵੱਲ ਨੂੰ ਜਾਂਦਾ ਸੀ, ਸਾਰੀ ਰਾਤ ਸਾਨੂੰ ਉੱਥੇ ਫਿਰ ਪਹਿਰੇਦਾਰ ਬਣ ਕੇ ਖਲੋਣਾ ਪਿਆ। ਜਿਹੜਾ ਸਿੱਖ ਗੁਰੂ ਦਾ ਬਣ ਜਾਵੇ ਤੇ ਸਤਿਗੁਰੂ ਆਪਣੇ ਸਿੱਖ ਦੀ ਰਾਖੀ ਲੋਕ ਵਿੱਚ ਵੀ ਕਰਦੇ ਆ ਤੇ ਪਰਲੋਕ ਵਿੱਚ ਵੀ ਕਰਦੇ ਆ, ਜੇ ਪਹਿਰੇਦਾਰ ਬਣਨਾ ਪਵੇ ਪਹਿਰੇਦਾਰ ਵੀ ਬਣ ਜਾਂਦੇ ਆ। ਤਾਂ ਹੀ ਉੱਥੇ ਗੁਰਮੁਖਾਂ ਨੇ ਲਿਖਿਆ ਹੈ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਉਬਾਰ ਜੀ ਤੋਂ ਮਹਾਰਾਜ ਨੇ ਰੱਖਿਆ ਕੀਤੀ ਇਸ ਕਰਕੇ ਜਿਹੜੇ ਪਰਬਤ ਵਰਗੇ ਪਹਾੜ ਵਰਗੇ ਆ ਨਾ ਬੜੇ ਡਰਾਉਣੇ ਭਿਆਨਕ ਦੋਸ਼ ਖਿਣ ਮਹਿ ਦੂਰ ਕੀਏ ਦਇਆਲਾ ਇੱਕ ਖਿਣ ਵਿੱਚ ਦਇਆ ਦੇ ਘਰ ਨੇ ਦੂਰ ਕਰ ਦਿੱਤੇ ਆਪਣੇ ਸੇਵਕਾਂ ਦੀ ਰੱਖਿਆ ਕੀਤੀ
ਸੋਗ ਰੋਗ ਵਿਪਤ ਅਤ ਭਾਰੀ
ਸੋਗ ਮਨ ਨੂੰ ਵਿਆਪਦਾ ਹੈ ਰੋਗ ਤਨ ਨੂੰ ਵਿਆਪਦਾ ਹੈ ਸੋਗ ਜਿਹਨੂੰ ਆਪਾਂ ਚਿੰਤਾ ਕਹਿ ਦਿੰਦੇ ਹਾਂ ਫਿਕਰ ਕਹਿ ਦਿੰਦੇ ਹਾਂ ਤੇ ਰੋਗ ਸਰੀਰਕ ਹੈ ਵਿਪਤ ਅਤ ਭਾਰੀ ਜਿਹੜੀ ਅਤਿਅੰਤ ਵੱਡੀ ਭਾਰੀ ਵਿਪਤਾ ਹੈ ਔਰ ਰੋਗ ਦਾ ਤੇ ਸੋਗ ਦਾ ਜੋ ਵਿਆਪਣਾ ਹੈ
ਦੂਰ ਭਾਈ ਜਪ ਨਾਮ ਮੁਰਾਰੀ
ਜਦੋਂ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਸੋਗ ਵੀ ਦੂਰ ਹੋ ਗਿਆ ਰੋਗ ਵੀ ਦੂਰ ਹੋ ਗਏ ਤੇ ਭਾਰੀ ਵਿਪਤਾ ਵੀ ਦੂਰ ਹੋ ਗਈ ਸਭ ਸੰਕਟ ਦੂਰ ਹੋ ਗਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਬਾਣੀ ਨੂੰ ਸੁਣੀਏ ਬਾਣੀ ਨੂੰ ਪੜ੍ਹੀਏ ਤੇ ਫਿਰ ਸਾਰੇ ਦੁੱਖ ਰੋਗ ਤੇ ਚਿੰਤਾ ਫਿਕਰ ਦੂਰ ਹੋ ਜਾਂਦੇ ਹਨ
ਦ੍ਰਿਸ਼ਟ ਧਾਰ ਲੀਨੋ ਲੜ ਲਾਏ
ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਪ੍ਰਭੂ ਨੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਧਾਰੀ ਹੈ ਨਾ ਉਹਨਾਂ ਨੂੰ ਆਪਣੇ ਲੜ ਲਾ ਲਿਆ ਹੈ ਆਪਣੇ ਪੱਲੇ ਲਾ ਲਿਆ ਸ਼ਰਨ ਰੂਪੀ ਪੱਲੇ ਨਾਮ ਰੂਪੀ ਪੱਲੇ ਸ਼ਬਦ ਦੇ ਨਾਲ ਜੋੜ ਲੈਣਾ ਕੀਤਾ ਹੈ
ਹਰ ਚਰਨ ਗਾਹੇ ਨਾਨਕ ਸਰਣਾਏ
ਹਰੀ ਪਰਮੇਸ਼ਰ ਦੇ ਚਰਨਾਂ ਨੂੰ ਉਹਨਾਂ ਗੁਰਮੁਖਾਂ ਨੇ ਪਕੜ ਲਿਆ ਹੈ ਤੇ ਹਰੀ ਦੀ ਸ਼ਰਨ ਲਈ ਹੈ ਇਸ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ ਜਿਹੜਾ ਵੀ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲੈ ਲੈਂਦਾ ਹੈ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਤੇ ਉਹਦੀ ਫਿਰ ਰਾਖੀ ਪ੍ਰਭੂ ਜੀ ਕਰਦੇ ਹਨ ਇਸ ਕਰਕੇ ਮਹਾਰਾਜ ਕਹਿੰਦੇ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਣਕਾ ਸੀ ਉਦਰੀ ਤਾ ਕੋ ਜਸ ਔਰ ਧਾਰੋ ਅਟਲ ਭਇਓ ਧੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੈ ਪਾਰਾ ਇਹ ਸਾਧ ਸੰਗਤ ਜੀ ਸ੍ਰੀ ਮੁਖ ਵਾਗ ਦੀ ਵਿਚਾਰ ਤੇ ਲੜੀਵਾਰ ਜੋ ਪਵਿੱਤਰ ਸ਼ਬਦ ਹੈ 1082 ਅੰਗ ਤੋਂ ਇਹ ਆਰੰਭ ਹੁੰਦਾ ਹੈ ਔਰ 1083 ਅੰਗ ਤੇ ਇਹਦੀ ਸਮਾਪਤੀ ਹੁੰਦੀ ਹੈ ਤੇ 21 ਪਦੇ ਹਨ ਇਸ ਦੇ ਇਹ ਦੋਵਾਂ ਅੰਗਾਂ ਦਾ ਸ਼ਬਦ ਹੈ ਸੋ ਪ੍ਰੇਮ ਸਹਿਤ ਸਰਵਣ ਕਰੀਏ ਜੀ
ਮਾਰੂ ਮਹੱਲਾ ਪੰਜਵਾ
ਮਾਰੂ ਰਾਗ ਹੈ ਔਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ ਇਹ ਜੋ ਪਵਿੱਤਰ ਸ਼ਬਦ ਹੈ ਇਸ ਨੂੰ ਪੁਰਾਤਨ ਗੁਰਸਿੱਖ ਸਾਧ ਸੰਗਤ ਜੀ ਸਾਡੇ ਵੱਡੇ ਵਡੇਰੇ ਸਹੰਸਰਨਾਮਾ ਕਿਹਾ ਕਰਦੇ ਸਨ ਇਤਿਹਾਸ ਦੇ ਵਿੱਚ ਉਥਾਨਕਾ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਇਸੇ ਅਸਥਾਨ ਤੇ ਸੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਨੇ ਦੀਵਾਨ ਸਜਾਇਆ ਸਿੱਖ ਸੰਗਤਾਂ ਸਜੀਆਂ ਬੈਠੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਵੱਖ ਵੱਖ ਧਰਮਾਂ ਵਾਲੇ ਆਪਣੇ ਇਸ਼ਟਾਂ ਦਾ ਵੱਖ ਵੱਖ ਤਰੀਕੇ ਨਾਲ ਸਤੋਤਰ ਪੜ੍ਹਦੇ ਹਨ ਆਪ ਜੀ ਕੋਈ ਐਸਾ ਸ਼ਬਦ ਉਚਾਰਨ ਕਰੋ ਜਿਸ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਅਨੇਕਾਂ ਨਾਮ ਹੋਣ ਤੇ ਜਿਸ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਪ੍ਰਭੂ ਦੇ ਅਨੇਕਾਂ ਨਾਵਾਂ ਦਾ ਜਾਪ ਹੋ ਜਾਵੇ ਤੇ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ 21 ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਤੇ ਸਤਿਗੁਰੂ ਕਹਿਣ ਲੱਗੇ ਵੀ ਇਸ ਦਾ ਜਾਪ ਕਰਨ ਦੇ ਨਾਲ ਭਾਈ ਪਰਮੇਸ਼ਰ ਦੇ ਅਨੇਕਾਂ ਨਾਵਾਂ ਦਾ ਜਾਪ ਹੋਵੇਗਾ ਔਰ ਇਹ ਸਹੰਸਰ ਨਾਮਾ ਹੈ ਸੋ ਇਸ ਨੂੰ ਜਿਹੜੇ ਸੁੰਦਰ ਗੁਟਕੇ ਸਾਹਿਬ ਸ਼ਬਦ ਹੈ ਨਾ ਸਾਧ ਸੰਗਤ ਜੀ ਜਿਨ੍ਹਾਂ ਵਿੱਚ ਜਾਦੀਆਂ ਬਾਣੀਆਂ ਉੱਥੇ ਸਿਰਲੇਖ ਦਿੱਤਾ ਹੋਇਆ ਉੱਥੇ ਵੀ ਸਹੰਸਰ ਨਾਮਾ ਇੱਥੇ ਜਦੋਂ ਆਪਾਂ ਲੜੀਵਾਰ ਅੰਮ੍ਰਿਤ ਬਾਣੀ ਦੇ ਜਾਪ ਕਰਦੇ ਹਾਂ ਇੱਥੇ ਨਹੀਂ ਸਹੰਸਰ ਨਾਮਾ ਲਿਖਿਆ ਪਰ ਗੁਟਕੇ ਸਾਹਿਬਾਂ ਵਿੱਚ ਲਿਖਿਆ ਹੋਇਆ ਹੈ ਉਥਾਨਕਾ ਵਿੱਚ ਲਿਖਿਆ ਹੋਇਆ ਵੀ ਇਹ ਸਹੰਸਰ ਨਾਮਾ ਹੈ ਜਿਵੇਂ ਸ਼ਬਦ ਹਜ਼ਾਰੇ ਬਾਣੀ ਹੈ ਨਾ ਉਹਦੇ ਸੰਬੰਧ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਚਨ ਹੋਇਆ ਵੀ ਸ਼ਬਦ ਹਜ਼ਾਰੇ ਬਾਣੀ ਦਾ ਇਹ ਜਾਪ ਗੁਰੂ ਕੇ ਸਿੱਖ ਕਰਨ ਤੇ ਇੱਕ ਇੱਕ ਸ਼ਬਦ ਪੜ੍ਹਨ ਦਾ ਹਜ਼ਾਰਾਂ ਸ਼ਬਦਾਂ ਜਿੰਨਾ ਮਹੱਤਵ ਪ੍ਰਾਪਤ ਹੋਵੇਗਾ ਸ਼ਬਦ ਹਜ਼ਾਰੇ ਬਾਣੀ ਤੋ ਇਸ ਕਰਕੇ ਗੁਰੂ ਕੇ ਸਿੱਖ ਜਿੱਥੇ ਬਾਕੀ ਨਿਤਨੇਮ ਕਰਦੇ ਆ ਤੇ ਪੁਰਾਤਨ ਗੁਰਸਿੱਖ ਇੱਕ ਸ਼ਬਦ ਦਾ ਵੀ ਜਾਪਸਾ ਸੰਗਤ ਜੀ ਅੰਮ੍ਰਿਤ ਵੇਲੇ ਕਰਿਆ ਕਰਦੇ ਸਨ। ਇਸ ਵਿੱਚ ਨਿਰਗੁਣ ਤੇ ਸਰਗੁਣ ਦੇ ਅਨੇਕਾਂ ਨਾਵਾਂ ਦਾ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ ਔਰ ਲਗਭਗ ਇਹ ਸਾਧ ਸੰਗਤ ਜੀ 100 ਤੋਂ ਵਧੇਰੇ ਨਾਮ ਪਰਮੇਸ਼ਰ ਵਾਹਿਗੁਰੂ ਜੀ ਦੇ ਇਸ ਪਾਵਨ ਸ਼ਬਦ ਦੇ ਵਿੱਚ ਆਏ ਹਨ, ਜੋ ਕੁਝ ਨਾਮ ਨਿਰਗੁਣ ਸਰੂਪ ਨਾਲ ਸੰਬੰਧ ਰੱਖਦੇ ਆ ਤੇ ਕੁਝ ਸਰਗੁਣ ਸਰੂਪ ਦੇ ਨਾਲ ਸੰਬੰਧ ਰੱਖਦੇ ਹਨ। ਤੋ ਮਹਾਰਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗਰੀਬ ਨਵਾਜ ਕਿਰਪਾ ਕਰਦੇ ਹਨ।
ਅਚੁੱਤ ਪਾਰ ਬ੍ਰਹਮ ਪਰਮੇਸ਼ੁਰ ਅੰਤਰ ਜਾਮੇ।
ਅਚੁੱਤ ਇਹ ਵੀ ਪਰਮੇਸ਼ਰ ਦਾ ਨਾਮ ਹੈ, ਇਸ ਸ਼ਬਦ ਵਿੱਚ ਨਾਮ ਹੀ ਆਏ ਆ ਸਾਰੇ ਵਾਹਿਗੁਰੂ ਜੀ ਦੇ। ਅਚੁੱਤ ਉਸ ਨੂੰ ਤਾਂ ਆਖਿਆ ਵੀ ਉਹ ਆਪਣੀ ਪਦਵੀ ਤੇ ਸਦਾ ਸਲਾਮਤ ਰਹਿਣ ਵਾਲਾ ਹੈ, ਕਦੀ ਵੀ ਆਪਣੀ ਪਦਵੀ ਤੋਂ ਡਿੱਗਦਾ ਨਹੀਂ ਹੈ। ਦੁਨੀਆਂ ਦੀਆਂ ਪਦਵੀਆਂ ਬਦਲਦੀਆਂ ਰਹਿੰਦੀਆਂ ਹਨ ਪਰ ਪਰਮੇਸ਼ਰ ਦੀ ਪਦਵੀ ਕਦੇ ਵੀ ਬਦਲਦੀ ਨਹੀਂ ਹੈ, ਕਿਉਂਕਿ ਉਹਨੂੰ ਪਦਵੀ ਕਿਸੇ ਨੇ ਦਿੱਤੀ ਨਹੀਂ। ਜਿਸ ਨੂੰ ਕੋਈ ਪਦਵੀ ਦੇਵੇ ਉਹਦੀ ਪਦਵੀ ਕੋਈ ਖੋ ਵੀ ਲੈਂਦਾ ਹੈ। ਇਸ ਕਰਕੇ ਆਪਾਂ ਜਪਜੀ ਸਾਹਿਬ ਚ ਵੀ ਪੜ੍ਹਦੇ ਨਾ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਸਾਰੇ ਸੰਸਾਰ ਨੂੰ ਪਦਵੀਆਂ ਦੇਣ ਵਾਲਾ ਉਹ ਪਰਮੇਸ਼ਰ ਹੈ ਪਰ ਉਸ ਨੂੰ ਕਿਸੇ ਨੇ ਪਰਮੇਸ਼ਰ ਦੀ ਪਦਵੀ ਨਹੀਂ ਦਿੱਤੀ ਹੈ। ਇਸ ਕਰਕੇ ਉਹ ਅਚੁੱਤ ਹੈ, ਅਗੇੜ ਹੈ, ਆਪਣੀ ਪਦਵੀ ਤੇ ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਉਹਦੀ ਪਦਵੀ ਕਦੇ ਵੀ ਬਦਲਦੀ ਨਹੀਂ, ਉਹ ਆਪਣੀ ਪਦਵੀ ਤੋਂ ਕਦੇ ਵੀ ਡਿੱਗਦਾ ਨਹੀਂ ਹੈ। ਉਹਨੂੰ ਨਹੀਂ ਇਹ ਖਤਰਾ ਵੀ ਮੇਰੀ ਪਦਵੀ ਤੇ ਕੋਈ ਦੂਸਰਾ ਆ ਕੇ ਪਰਮੇਸ਼ਰ ਬੈਠ ਜਾਵੇਗਾ, ਨਹੀਂ ਉਹ ਇੱਕੋ ਇੱਕ ਹੀ ਹੈ। ਤਾਂ ਹੀ ਆਰੰਭ ਚ ਆਖਿਆ ਇੱਕ ਓਅੰਕਾਰ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ ਹੈ। ਉਸਦੇ ਨਾਮ ਅਨੇਕਾਂ, ਉਹਦੇ ਰੂਪ ਅਨੰਤ, ਗੁਣ ਬੇਅੰਤ, ਪਰ ਹਸਤੀ ਉਹਦੀ ਇੱਕ ਹੀ ਹੈ। ਐਸਾ ਉਹ ਪਰਮੇਸ਼ਰ ਅਚੁੱਤ ਹੈ, ਪਾਰ ਬ੍ਰਹਮ, ਜਿਹਦਾ ਪਾਰਾਵਾਰ ਨਾ ਪਾਇਆ ਜਾ ਸਕੇ। ਬ੍ਰਹਮ ਸ਼ੁੱਧ ਸਰੂਪ, ਵਿਆਪਕ ਸਰੂਪ ਹੈ ਤੇ ਜਿਸ ਨੂੰ ਪਾਪ ਤੇ ਪੁੰਨ ਨਹੀਂ ਲੱਗਦਾ, ਇਸ ਕਰਕੇ ਉਹਨੂੰ ਪਾਰ ਬ੍ਰਹਮ ਆਖਿਆ ਹੈ। ਸੰਸਾਰ ਦੇ ਜੀਵਾਂ ਨੂੰ ਪਾਪ ਵੀ ਲੱਗਦਾ ਹੈ ਤੇ ਪੁੰਨ ਵੀ ਲੱਗਦਾ ਹੈ ਪਰ ਪਰਮੇਸ਼ਰ ਨੂੰ ਪਾਪ ਪੁੰਨ ਨਹੀਂ ਲੱਗਦਾ। ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਸਾਰਿਆਂ ਨੂੰ ਰੋਜੀ ਰੋਟੀ ਦਿੰਦਾ, ਪਾਲਦਾ, ਉਹਨੂੰ ਪੁੰਨ ਨਹੀਂ ਲੱਗਦਾ ਤੇ ਸਾਰਿਆਂ ਨੂੰ ਮਾਰਦਾ ਵੀ ਉਹਨੂੰ ਪਾਪ ਨਹੀਂ ਲੱਗਦਾ। ਇਹ ਨਹੀਂ ਵੀ ਸਾਰਿਆਂ ਨੂੰ ਮਾਰ ਕੇ ਪਾਪੀ ਹੋ ਜਾਂਦਾ ਹੋਵੇਗਾ, ਉਹ ਨਹੀਂ ਪਾਪੀ ਪੁੰਨੀ। ਇਸ ਕਰਕੇ ਉਹ ਪਾਰ ਬ੍ਰਹਮ ਹੈ ਔਰ ਪਰਮੇਸ਼ਰ ਪਰਮ ਈਸ਼ਵਰ ਹੈ, ਸਭ ਤੋਂ ਵੱਡਾ ਈਸ਼ਵਰ, ਅੰਤਰਜਾਮੀ ਤੇ ਅੰਦਰ ਦੀ ਜਾਣਨ ਵਾਲਾ ਹੈ। ਉਹਨੂੰ ਦੱਸਣਾ ਵੀ ਨਹੀਂ ਪੈਂਦਾ, ਬਿਨ ਬੱਕਣੇ ਬਿਨ ਕਹਿਣ ਕਹਾਵਨ, ਅੰਤਰਜਾਮੀ ਜਾਣੈ, ਬਿਨ ਬੋਲਿਆ ਸਭ ਕਿਸ ਜਾਣਦਾ, ਕਿਸ ਆਗਿਆ ਕੀਚੈ ਅਰਦਾਸ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
ਮਧੂਸੂਦਨ ਦਾਮੋਦਰ ਸਵਾਮੀ।
ਮਧੂ ਤੇ ਕੈਟਬ ਦੋ ਦੈਂ ਧੋਏ ਆ ਤੇ ਇਹਨਾਂ ਨਾਲ ਯੁੱਧ ਕੀਤਾ ਹੈ ਪਰਮੇਸ਼ਰ ਨੇ ਤੇ ਫਿਰ ਇਹਨਾਂ ਦੋਨਾਂ ਨੂੰ ਮਾਰਿਆ ਹੈ। ਇਸ ਕਰਕੇ ਮਧੂ ਦੈਤ ਦੇ ਸੂਦਨ ਕੱਟਣ ਕਰਕੇ ਉਹਦਾ ਨਾਮ ਪਿਆ ਹੈ ਮਧੂਸੂਦਨ। ਤੇ ਮਦ ਨਾਮ ਹੰਕਾਰ ਦਾ ਵੀ ਹੈ, ਹੰਕਾਰ ਨੂੰ ਵੀ ਸੂਦਨ ਕੱਟਣ ਵਾਲਾ ਹੈ, ਹੰਕਾਰੀਆਂ ਨੂੰ ਵੀ ਕੱਟਣ ਵਾਲਾ ਹੈ। ਦਾਮੋਦਰ ਤੇ ਦਾਮ ਨਾਮ ਹੈ ਰੱਸੀ ਦਾ ਤੇ ਉਧਰ ਨਾਮ ਹੈ ਪੇਟ ਦਾ। ਰੱਸੀਆਂ ਦੇ ਨਾਲ ਆਪਣੇ ਪੇਟ ਨੂੰ ਬਣਾ ਲੈਣ ਕਰਕੇ ਨਾਮ ਪਿਆ ਹੈ ਦਾਮੋਦਰ। ਦੁਆਪਰ ਯੁੱਗ ਦੇ ਅਵਤਾਰ ਸੋ ਸ੍ਰੀ ਕ੍ਰਿਸ਼ਨ ਜੀ ਨੂੰ ਮਾਤਾ ਯਸ਼ੋਦਾ ਨੇ ਸਾਰੀਆਂ ਗੋਕਲ ਦੀਆਂ ਰੱਸੀਆਂ ਇਕੱਠੀਆਂ ਕਰਕੇ ਤੇ ਬੰਨਿਆ ਸੀ। ਉਸ ਵੇਲੇ ਐਸਾ ਆਕਾਰ ਧਾਰਨ ਕੀਤਾ, ਉੱਥੋਂ ਦਾ ਮੋਦਰ ਨਾਮ ਬਣਿਆ ਹੈ। ਔਰ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤਾਂ ਦਮੋਦਰ ਹੈ। ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਿੰਘਾਂ ਨੇ ਆਖਿਆ ਸੀ, ਮਹਾਰਾਜ ਤੁਸੀਂ ਆ ਦਾਦੂ ਦੁਆਰੇਆਲ ਨੂੰ ਤੀਰ ਝੁਕਾਇਆ, ਸੀਸ ਝੁਕਾਇਆ, ਖਾਲਸਾ ਤਨਖਾਹ ਲਾਵੇਗਾ। ਮਹਾਰਾਜ ਕਹਿੰਦੇ ਲਾਓ ਖਾਲਸਾ ਜੀ ਸਾਨੂੰ ਤਨਖਾਹ, ਤੇ ਲਵਾਈ ਦਸਮ ਪਾਤਸ਼ਾਹ ਨੇ। ਪਰ ਗਰੀਬ ਨਵਾਜ ਨੇ ਦੱਸਿਆ ਵੀ ਅਸੀਂ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਿਆ, ਖਾਲਸਾ ਜੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਾਂ ਜਿੱਥੇ ਬਾਣੀ ਦੇ ਜਾਪ ਸੰਪੂਰਨ ਹੋਇਆ ਤੇ ਸੀਸ ਝੁਕਾਇਆ, ਫਤਿਹ ਬੁਲਾਈ ਹੈ। ਪਰ ਸਾਨੂੰ ਖੁਸ਼ੀ ਬੜੀ ਹੈ ਵੀ ਅੱਜ ਖਾਲਸਾ ਤਿਆਰ ਬਰ ਤਿਆਰ ਹੈ, ਜਿਹੜਾ ਆਪਣੇ ਗੁਰੂ ਨੂੰ ਵੀ ਪੁੱਛ ਲੈਂਦਾ ਹੈ ਵੀ ਤੁਸੀਂ ਇੱਧਰ ਨੂੰ ਸੀਸ ਕਿਉਂ ਝੁਕਾਇਆ। ਮਹਾਰੇ ਕਹਿੰਦੇ ਜਿੰਨਾ ਚਿਰ ਤਨਖਾਹ ਲਾਉਂਦੇ ਰਹੋਗੇ ਤੇ ਜਿੰਨਾ ਚਿਰ ਪ੍ਰੇਮ ਨਾਲ ਤਨਖਾਹ ਲਵਾਉਂਦੇ ਰਹੋਗੇ ਉਨਾ ਚਿਰ ਚੜ੍ਹਦੀ ਕਲਾ ਵਿੱਚ ਰਹੋਗੇ, ਕਿਉਂਕਿ ਆਪਣੀ ਗਲਤੀ ਨੂੰ ਪ੍ਰਵਾਨ ਕਰ ਲੈਣਾ, ਕਬੂਲ ਕਰ ਲੈਣਾ। ਮਹਾਰਾਜ ਸਾਹਿਬ ਜੀ ਨੇ ਤਾਂ ਕੋਈ ਗਲਤੀ ਕੀਤੀ ਨਹੀਂ ਸੀ ਪਰ ਪੂਰਨੇ ਪਾਏ ਵੀ ਖਾਲਸਾ ਜੀ, ਸੋ ਖਾਲਸੇ ਦੇ ਪੇਸ਼ ਹੋਣਾ ਹੈ। ਤਾਬਿਆ ਚੱਲੇ ਜੋ ਪੰਥ ਕੇ ਖਾਏ ਨਾ ਜਮ ਕਾ ਬਾਨ। ਤੋ ਇਸ ਕਰਕੇ ਐਸੇ ਬਚਨ ਮਹਾਰਾਜ ਸਾਹਿਬ ਜੀ ਨੇ ਕਹੇ ਤਾਂ ਉਹ ਦਮੋਦਰ ਪ੍ਰੇਮ ਰੂਪੀ ਰੱਸੀ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤੇ ਸਵਾਮੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ।
ਰਿਖੀ ਕੇਸ ਗੋਵਰਧਨ ਧਾਰੀ,
ਸਾਰੇ ਰਿਸ਼ੀਆਂ ਦਾ ਈਸ਼ਵਰ ਹੈ ਔਰ ਰਿਖੀ ਇੰਦਰੀਆਂ ਦਾ ਵੀ ਉਹ ਈਸ਼ਵਰ ਹੈ। ਆ ਜਿੰਨੇ ਗਿਆਨ ਇੰਦਰੀਏ ਕਰਮ ਇੰਦਰੀਏ ਚੱਲਦੇ ਇਹਨਾਂ ਨੂੰ ਚਲਾਉਣ ਵਾਲਾ ਉਹ ਪ੍ਰਭੂ ਪਰਮੇਸ਼ਵਰ ਹੀ ਹੈ। ਗੋਵਰਧਨ ਧਾਰੀ, ਗੋਵਰਧਨ ਨਾਮ ਇੱਕ ਪਹਾੜ ਦਾ ਹੈ ਜੋ ਮਥੁਰਾ ਦੇ ਵਿੱਚ ਹੈ। ਸੋ ਇਹ ਇੱਕ ਇੱਕ ਸ਼ਬਦ ਬੜੀ ਵਿਆਖਿਆ ਮੰਗਦਾ ਹੈ ਸਾਧ ਸੰਗਤ ਜੀ, ਪਰ ਸਮੇਂ ਦਾ ਦਾਇਰਾ ਹੁੰਦਾ ਹੈ। ਸੋ ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਸਮੁੰਦਰ ਤੇ ਪੁਲ ਬੰਨ ਰਹੇ ਸੀ ਨਾ, ਤੇ ਪੱਥਰ ਤੇ ਪਹਾੜ ਚੁੱਕ ਕੇ ਲਿਆਂਦੇ ਜਾ ਰਹੇ ਸੀ ਫੌਜ ਵੱਲੋਂ, ਤੇ ਹਨੂਮਾਨ ਇੱਕ ਪਹਾੜ ਨੂੰ ਚੁੱਕ ਕੇ ਲੈ ਕੇ ਆ ਰਿਹਾ ਸੀ। ਉਸ ਮੌਕੇ ਤੇ ਆਵਾਜ਼ ਆਈ ਵੀ ਮੈਨੂੰ ਨਾ ਚੁੱਕ। ਆਖਿਆ ਜੇ ਚੁੱਕਣਾ ਤੇ ਸ੍ਰੀ ਰਾਮ ਚੰਦਰ ਜੀ ਜਿੱਥੇ ਆ ਉਹਨਾਂ ਦੇ ਚਰਨਾਂ ਚ ਜਾ ਕੇ ਰੱਖੀ। ਕਹਿਣ ਲੱਗਾ ਮੈਂ ਉੱਥੇ ਜਾ ਕੇ ਰੱਖਾਂਗਾ। ਜਦੋਂ ਲੈ ਕੇ ਜਾ ਰਿਹਾ ਸੀ ਅਗਲੇ ਪਾਸਿਓਂ ਆਖਿਆ ਵੀ ਹੁਣ ਤੇ ਪੁਲ ਵੱਜ ਗਿਆ ਤੇ ਜਿੱਥੇ ਕੋਈ ਲੈ ਕੇ ਆਉਂਦਾ ਵਾ ਉੱਥੇ ਛੱਡ ਆਓ। ਤੇ ਹੁਣ ਪ੍ਰਣ ਕੀਤਾ ਸੀ, ਦੱਸਿਆ ਵੀ ਨਹੀਂ, ਫਿਰ ਕਿਹਾ ਵੀ ਜਦੋਂ ਦੁਆਪਰ ਯੁੱਗ ਵਿੱਚ ਅਵਤਾਰ ਧਾਰਾਂਗੇ ਨਾ, ਫਿਰ ਇਹ ਗੋਵਰਧਨ ਪਰਬਤ ਦੇ ਉੱਤੇ ਵਿਚਰਾਂਗੇ, ਇਹਦੀ ਭਾਵਨਾ ਉਦੋਂ ਪੂਰੀ ਕਰਾਂਗੇ। ਤਾਂ ਇਸ ਪ੍ਰਕਾਰ ਦੁਆਪਰ ਯੁੱਗ ਦੇ ਵਿੱਚ ਫਿਰ ਇਸ ਗੋਵਰਧਨ ਪਰਬਤ ਦੇ ਉੱਤੇ ਵਿਚਰੇ ਵੀ, ਤੇ ਫਿਰ ਇੱਕ ਸਮੇਂ 28 ਦਿਨ ਲਗਾਤਾਰ ਮੀਂਹ ਪਿਆ ਸੀ ਤੇ ਉਸ ਵੇਲੇ ਚੀਚੀ ਦੇ ਉੱਤੇ ਗੋਵਰਧਨ ਪਰਬਤ ਨੂੰ ਚੁੱਕਿਆ ਵੀ ਸੀ। ਇਹਦਾ ਜ਼ਿਕਰ ਵੀ ਪਿੱਛੇ ਆ ਚੁੱਕਾ ਹੈ। ਗੁਰਮਤ ਗੋਵਰਧਨ, ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਗੁਰਮਤ ਸਾਇਰ ਪਾਹਣ ਧਾਰੇ। ਤੋ ਇਸ ਕਰਕੇ ਗੋਵਰਧਨ ਪਰਬਤ ਨੂੰ ਧਾਰਨ ਕਰਕੇ ਗੋਵਰਧਨ ਧਾਰੀ ਨਾਮ ਪਿਆ ਹੈ।
ਮੁਰਲੀ ਮਨੋਹਰ ਹਰ ਰੰਗਾ,
ਦੁਆਪਰ ਯੁੱਗ ਦੇ ਵਿੱਚ ਹੀ ਫਿਰ ਮੁਰਲੀ ਵਜਾਈ ਹੈ, ਮਨੋਹਰ ਬੜੀ ਸੁੰਦਰ, ਤੇ ਨਾਮ ਪਿਆ ਹੈ ਮੁਰਲੀ ਮਨੋਹਰ, ਬੰਸਰੀ ਵਜਾਉਣ ਵਾਲਾ ਨਾਮ ਪਿਆ ਹੈ।
ਮੋਹਨ ਮਾਧਵ ਕ੍ਰਿਸ਼ਨ ਮੁਰਾਰੀ,
ਇਸੇ ਪ੍ਰਕਾਰ ਮੁਰਲੀ ਮਨੋਹਰ ਹਰ ਰੰਗਾ, ਤੇ ਹਰੇਕ ਰੰਗ ਵਿੱਚ ਵਿਚਰ ਰਿਹਾ ਹੈ। ਮੋਹਨ, ਮਨ ਨੂੰ ਮੋਹ ਲੈਣ ਵਾਲੇ ਹੋ ਤੇ ਆਪਣੇ ਸੰਤਾਂ ਭਗਤਾਂ ਦੇ ਮੋਹ ਨੂੰ ਹਨ ਨਾਸ ਕਰਨ ਵਾਲੇ ਹੋ। ਮਾਧਵ ਮਾਇਆ ਦੇ ਪਤੀ ਹੋ। ਕ੍ਰਿਸ਼ਨ, ਸੋ ਕਾਲੇ ਰੰਗ ਵਾਲੇ ਹੋਣ ਕਰਕੇ ਕ੍ਰਿਸ਼ਨ ਨਾਮ ਪਿਆ ਹੈ, ਸਾਂਵਲਾ ਰੰਗ ਹੈ। ਤੇ ਮੁਰਾਰੇ, ਮੋਹਰਾਦਿਕ ਦੈਂਤ ਨੂੰ ਮਾਰਨ ਕਰਕੇ ਮੁਰਾਰੀ ਬਣੇ ਹੋ।
ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਵਰ ਹਰ ਜੀਓ ਅਸੁਰ ਸੰਘਾਰੀ,
ਸਾਰੇ ਜਗਤ ਦੇ ਈਸ਼ਵਰ ਹੋ ਹੇ ਹਰੀ ਜੀਓ, ਤੇ ਆਪ ਜੀ ਅਸੁਰਾਂ ਨੂੰ ਦੈਂਤਾਂ ਨੂੰ ਸੰਘਾਰਨ ਵਾਲੇ ਹੋ, ਦੈਂਤਾਂ ਨੂੰ ਮਾਰਨ ਵਾਲੇ ਹੋ।
ਜਗ ਜੀਵਨ ਅਬਿਨਾਸੀ ਠਾਕੁਰ,
ਸਾਰੇ ਜਗ ਨੂੰ ਜੀਵਨ ਦੇਣ ਵਾਲੇ ਹੋ, ਸਵਾਸ ਦੇ ਕੇ, ਰੋਜੀ ਰੋਟੀ ਦੇ ਕੇ, ਔਰ ਅਬਿਨਾਸੀ ਨਾਸ ਤੋਂ ਰਹਿਤ ਹੋ, ਠਾਕੁਰ ਸਵਾਮੀ ਹੋ ਸਾਰਿਆਂ ਦੇ, ਰਚਨਾ ਪਾਲਣਾ ਤੇ ਲੈਤਾ ਕਰਨ ਵਾਲੇ ਹੋ।
ਘਟ ਘਟ ਵਾਸੀ ਹੈ ਸੰਗਾ,
ਸਾਰਿਆਂ ਘਟਾਂ ਘਟਾਂ ਵਿੱਚ ਵਸ ਰਹੇ ਹੋ ਤੇ ਸਾਰਿਆਂ ਦੇ ਨਾਲ ਹੋ, ਸੰਗ ਹੋ, ਸਦਾ ਅੰਗ ਸੰਗੇ ਅਭੰਗੰ ਬੇਭੂਤੇ।
ਧਰਣੀ ਧਰ ਈਸਾ ਨਰ ਸਿੰਘ ਨਾਰਾਇਣ,
ਧਰਤੀ ਨੂੰ ਆਸਰਾ ਦੇਣ ਵਾਲੇ ਹੋ, ਧਰਤੀ ਨੂੰ ਤੁਸੀਂ ਧਾਰਿਆ ਹੋਇਆ ਟਿਕਾਇਆ ਹੋਇਆ ਹੈ, ਈਸ ਸਾਰਿਆਂ ਦੇ ਈਸ਼ਵਰ ਹੋ, ਤੇ ਨਰਸਿੰਘ ਰੂਪ ਵੀ ਤੁਸੀਂ ਧਾਰਨ ਕੀਤਾ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ। ਹਰਨਾਕਸ਼ ਨੇ ਤਾਪ ਕੀਤਾ ਸੀ, ਤਾਪ ਕਰਕੇ ਬ੍ਰਹਮਾ ਤੋਂ 8 ਵਾਰ ਲਏ ਸੀ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਚ ਮਰਾਂ, ਨਾ 84 ਲੱਖ ਜੂਨ ਵਿੱਚੋਂ ਮੈਨੂੰ ਕੋਈ ਮਾਰ ਸਕੇ, ਤੇ ਨਾ ਕਿਸੇ ਹਥਿਆਰ ਨਾਲ ਮੈਂ ਮਰਾਂ। ਤੇ ਫਿਰ ਸਮਝਿਆ ਹੁਣ ਮੈਂ ਮਰਨਾ ਹੀ ਨਹੀਂ, ਤੇ ਮੈਂ ਰੱਬ ਆ, ਜਿਹੜਾ ਮਰੇ ਨਾ ਉਹ ਤਾਂ ਪਰਮੇਸ਼ਰ ਹੈ, ਰੱਬ ਹੈ, ਤੇ ਮੈਂ ਤਾਂ ਰੱਬ ਆ। ਕਹਿੰਦਾ ਮੇਰਾ ਨਾਮ ਜਪੋ। ਮੁਲਤਾਨ ਦਾ ਰਾਜਾ ਸੀ ਹਰਨਾਕਸ਼, ਜ਼ਬਰਦਸਤੀ ਆਪਣਾ ਨਾਮ ਜਪਾਉਣ ਲੱਗਾ, ਪਾਠਸ਼ਾਲਾ ਦੇ ਵਿੱਚ ਕਹਿੰਦਾ ਵੀ ਮੇਰਾ ਨਾਮ ਜਪਾ ਕੇ ਫਿਰ ਪੜ੍ਹਾਈ ਸ਼ੁਰੂ ਕਰਾਓ। ਤੇ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ, ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਤੇ ਇਹਦੇ ਘਰ ਦੇ ਵਿੱਚ ਹਰਨਾਕਸ਼ ਦੇ ਆਪਣਾ ਭਗਤ ਪੈਦਾ ਕਰ ਦਿੱਤਾ। ਕਦੇ ਕਦੇ ਐਸੀ ਲੀਲਾ ਕਰਦੇ ਆ, ਨਹੀਂ ਤੇ ਆਪਾਂ ਵਿਚਾਰਦੇ ਹਾਂ ਨਾ ਵੀ ਮਾਤਾ ਪਿਤਾ ਦਾ ਜੀਵਨ ਉੱਚਾ ਸੁੱਚਾ ਚਾਹੀਦਾ, ਫਿਰ ਧੀਆਂ ਪੁੱਤਰਾਂ ਦਾ ਜੀਵਨ ਵੀ ਉੱਚਾ ਹੁੰਦਾ ਹੈ, ਮਰਿਆਦਾ ਤੇ ਇਹੀ ਹੈ। ਤੇ ਕਈ ਵਾਰੀ ਇਹਦੇ ਤੋਂ ਉਲਟ ਵੀ ਕਰ ਦਿੰਦੇ ਆ, ਪਿਤਾ ਹਰਨਾਕਸ਼ ਹੋਵੇ ਤੇ ਪੁੱਤ ਨੂੰ ਭਗਤ ਵੀ ਬਣਾ ਦਿੰਦੇ ਆ। ਕਲਰੀ ਜ਼ਮੀਨ ਦੇ ਵਿੱਚ ਫਸਲ ਨਹੀਂ ਕੋਈ ਉੱਗਦੀ, ਪਰਮੇਸ਼ਰ ਚਾਹੇ ਤੇ ਕਲਰ ਦੇ ਵਿੱਚ ਵੀ ਕਵਲ ਫੁੱਲ ਪੈਦਾ ਕਰ ਦਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਚਾਟ ਸਾਲ ਪਾਂਧੇ ਚਿੱਤ ਹੋਆ ਅਹਿਲਾਦ, सिमरै मन विच राम नाम गावे शब्द अनाहत नाद भगत करन सब चाटड़े पांदे होए रहे विस्माद राजे पासरू आया दोखी दैंत वधाया वाद जल अग्नि विच कत्या जले न डुबे गुर प्रसाद कट खड़क सद पुछिया कौन सो तेरा है उस्ताद थम पाड़ प्रगटिया नरसिंह रूपिया नूपिया नाद बेमुख पकड़ पछाड़ियन संत सहाई आद जुगाद जय जयकार करन ब्रह्माद थम पाटा उस वेले ते थम चो नरसिंह रूप प्रगट कीता अद्धा शरीर दा हिस्सा मनुख दा ते अद्धा शेर दा हुण दुनिया कहिंदे सैंस इस तरह कहिंदी है हुण सैंस इस ते की मन्नेगी भी इस तरह किवें पैदा हो सकदा है थम पाटा किसी माता तो जन्म लैके नहीं आया ये गुरु ग्रंथ साहब जी की बाणी च वचन अंकित है भगत कबीर साहब कहिंदे प्रभ थंब ते निकसे कै विस्तार हरनाक्ष छेद्यो नख बिदार ओए परम पुरख दे वाद देव भगत हेत नर सिंह पेव भगत प्रहलाद की रखिया करन वास्ते नर सिंह रूप धारण किया अद्धा शेर का हिस्सा ते अद्धा मनुख का ते फड़ लिया हरनाक्ष नूं जदों दिन छिपन लगा ना दलीजां च रख के गोडियां ते रख लिया कहिंदे दस हरनाक्ष अंदर के बाहर हुण धरती ते के आकाश च हुण दिन के रात कहिंदा जी हुण तां विचाले रखिया ना दिन ना रात ना धरती ना आकाश कहिंदे हुण मेरे वल्ले वेख तूं आखिया 84 लख जून चो मैनूं कोई ना मार सके मैं वेख 84 लख जून विचों आ कहिंदे वी तेरा वार पूरा हो गया फिर तूं आखिया जी किसे शस्त्र नाल मैं ना मरां हथियार नाल ना मरां ते फिर पंजा विखाया ते कहिंदे आ शस्त्र तां नहीं ना कहिंदा जी नहीं नौआं नाल पाड़ दिता सी हरनाक्ष नूं हरनाक्ष दुष्ट हर मारिया प्रहलाद तराया प्रहलाद दी रखिया कीती इस करके हे प्रभु आप जी ने नरसिंह रूप धारण किया भगत प्रहलाद की रखिया वास्ते नारायण ते फिर आप जी का नाम नारायण है नरा नरा विच आया हुआ है और आप जी दे विच अविद्या रूपी रात नहीं है
दाड़ा अगरे प्रिथम तरायण
ते ब्रह रूप धारण करके ब्रह अवतार धारिया अपनिया दाड़ा दे अगले पासे धरती नू धारण कर लिया सी उस वेले
पावन रूप किया तुद करते
सारे संसार नू पैदा करन वाले करते तुसी ही पावन रूप धारण कीता है बल पोता प्रहलाद दा इंद्रपुरी दी इश करन दा भगत प्रहलाद दा पोतरा होया है राजा बल 101 जग करने आरंभे भी जदों 101 जग कर लवांगा ना ते स्वर्ग दा राजा इंद्र बन जावांगा ते उस वेले फिर बामन रूप धारण करके आ गए 52 उंगलां वाला मदरा जिहा कद ते वेद दे सुरतियां पढ़न अपने मुख तों ते उस वेले आखिया भी हे बल राजे मैनू 2.5 करमा धरती दे ते उस वेले शुक्र प्रोत ने आखिया ही भी वेखी कि राजा भरमणा जाई ये तेनू छलन वास्ते भगवान आप आया है वचन कर दिता ते दोवां कर्मां दे नाल सारी धरती मिल लई कहिंदे हुण अद्धी कर्म कहिंदा जी मेरा शरीर हाजर है ते शरीर ते पैर रख के पताल विच तसा दिता जदों आपां भट्टां दे सवैये पढ़ने ते उत्थे बचन आउंदा है गुण गावे बल राओ सपत पाताल बसंतो सतवें पताल विच बैठा होया बल राजा उत्थे परमेश्वर दे गुण गाउंदा है इस करके बावन रूप राजे बल नूं छलन वास्ते तुसीं आप ही धारण कीता है
सब ही सेती है चंगा
ते सारिआं दे सेती नाल हो ते आप जी दा चंगा श्रेष्ठ स्वरूप है
श्री राम चंद जिस रूप नारेखिया
त्रेते युग दे विच श्री राम चंद रूप भी तुसीं धारण कीता है ते आप जी दा जे वास्तव विच स्वरूप वेखिए रूप नारेखिया आप जी का ना कोई रूप है ते ना कोई रेखा है
बन वाले चक्र पाण दर्श अनुपिया
सार बाग दे वाली हो सुदर्शन चक्र अपने हाथ विच रखण वाले हो आप जी का दर्शन बेअंत उपमा वाला है
सहस नेत्र मूरत है सहसा
आप जी दे हजारा ही नेत्र ते हजारा ही आप जी दे मूरत स्वरूप हन
एक दाता सब है मंगा
इको एक तुसी दाते हो बाकी सारी सृष्टि आप जी दे दर दी मंगती है सबना जिया का एक दाता सो मैं विसर ना जाई दत्ता दाता एक है सब को देवन हार
भगत वशल अनाथ है नाथे
भगतां नाल प्यार करन वाले भगत वशल अनाथा दे नाथे स्वामी मालक हो।
गोपी नाथ सगल है साथे,
गोपियां दे भी नाथ स्वामी तुसी हो। सारी सृष्टि गोपी रूप है, तुसी सारी सृष्टि दे नाथ मालक हो, ते सारियां दे साथ हो।
वासुदेव निरंजन दाते,
और वासुदेव सारियां विच वसे होए देव प्रकाश रूप हो, और निरंजन माया मैल तो रहत, ते सारियां दातां देण वाले हो।
वर्णन साका गुण अंगा,
आप जी दे अंगा स्वरूप दे, आप जी दे अंगा दे गुण नहीं वर्णन कीते जा सकदे।
मुकंद मनोहर लक्ष्मी नारायण,
तुसी मुक्ति दाते हो, मोह नू कटन वाले हो, मन नू हर लैण वाले हो, और लक्ष्मी दे नारायण पति खवाउंदे हो।
द्रौपदी लज्जा निवार उदाहरण,
द्रौपदी दी भी रखिया आप जी ने कीती है। जिस वेले दुर्योधन ते दुशासन बेपर्द करना चाहुंदे सी ना, लज्जा निवृत करना चाहुंदे सी द्रौपदी दी, उस वेले आप जी ने द्रौपदी दा उद्धार कीता, रखिया कीती है।
कमला कंत करह कंतूहल,
तो कमला लक्ष्मी दे कंत पति रूप हो करके आप कंतूहल कौत करदे हो।
आनंद बिनोदी नेह संगा,
आनंद दायक बिनोदी कौतकां वाले हो, और नेह संगा सो आप निरलेप हो, किसी दे नाल नहीं हो, किते मारे कहिंदे तू सारियां दे नाल है, ते किते सतगुरु कहिंदे तू वखरा है। सर्ब निवासी सदा अलेपा ऐसा आप जी दा स्वरूप है।
अमोघ दर्शन आजूनी संभाव,
आप जी दा दर्शन सफला है, आप जूनिया तो रहत, और संभव अपने आप सुते प्रकाश हो।
अकाल मूरत जिस कदे नाही खाओ,
आप जी दी जो मूर्त है हस्ती है वो समय तो रहत है, काल तो रहत, मौत तो रहत, कलंका तो रहत, अज्ञान तो रहत है। अकाल मूर्त जिस कदे ना ही खाओ, जिस आप जी नू कदे भी खाओ कोई खौफ नहीं है, ते जिस आप जी दा कदे भी खाओ नास नहीं हुंदा है, खै नहीं हुंदे हो।
अविनाशी अभगत अगोचर,
नास तो रह तो आप जी दी प्राप्ति कठिन है, और इंद्रियां दी पकड़ तो परे हो।
सब केशा तुज ही है लगा,
सारा कुछ आप जी दे वेच ही लगा हो आए, सारी संसाए सृष्टि आप जी दे वेच ही लीन है।
श्री रंग बैकुंठ के वासी,
लक्ष्मी नु भी रंग आनंद देन वाले हो, ते बैकुंठ दे आप वासी हो, सत संगत रूपी बैकुंठ विच वसदे हो।
माशा काशकूरमा आग्या आओ त्रासी,
आप जी दी आग्या दे विच ही सो माश और काश अवतार सो आओ त्रासी विशेष करके उतरे हन, आप जी दी आग्या विच ही अवतारे होए आ। माश काश हो ब्राह जमना कै कूल खेल खेलियो जिन गेंद जीओ, इसे प्रकार कूरम सो आप जी दी सेजा दे थले जेड़ा कशुकुमा है, और बाशक नाग ए भी आगे आप जी दी आग्या दे विच उतरे होए हन।
केशव चलत करह निराले,
केशव आप जी नू तां कहिंदे तुसी सोहणे केसां वाले हो, लम्मे लम्मे केस आप जी दे, तां सानू भी मारे ने आख्या कि तुसी भी भाई साफत सूरत हो, केसा धारी होवो। केशव परमेश्वर वाहिगुरु केसा धारी, चलत करह निराले, बड़े निराले कौत करदा है।
कीता लोड़ है सो होएगा,
ए प्रभु जो तुसी कीता लोड़ दे हो ना, करना चाहुंदे हो ओहो ही कुछ होएगा, पिछे जो चाहुंदे सी हुंदा सी हुण ओहो हो रिया, अगे भी ओ कुछ होवेगा जो तुसी करना है।
निराहारी निरवैर समाया,
आहार तो रहत हो, वैर तो रहत हो, सारे समाये होए हो।
तार खेल चतर पुज कहाया,
आप जी ने संसार दी खेल धारण करके पैदा करके ते चतुर्भुजी रूप भी आप ही कहाउणा कीता है।
सावल सुंदर रूप बनावा है,
तुसी सावला ते बड़ा सोहना रूप बना लैंदे हो।
बेन सुनत सब मोह हैगा,
किते बंसरी वजाउंदे हो ते आप जी दी बंसरी सुन के सारे मोहित हो जांदे हन।
वन माला विभूखन कमल नैन,
किते बजंती माला आप जी ने धारण कीती होई है, जंगल दे फुलां दी माला धारण कीती होई है, ਵਿਭੂਖਣ ਗਹਿਣੇ ਤੇ ਕਮਲ ਫੁੱਲ ਵਰਗੇ ਆਪ ਜੀ ਦੇ ਨੇਤਰ ਹਨ।
ਸੁੰਦਰ ਕੁੰਡਲ ਮੁਕਟ ਬੈਨ,
ਸੋਹਣੇ ਕੁੰਡਲਾਂ ਵਾਲੇ ਤੇ ਮੁਕਟ ਤੇ ਸੋਹਣੇ ਬਚਨ ਹਨ ਆਪ ਜੀ ਦੇ।
ਸੰਖ ਚੱਕਰ ਗਦਾ ਹੈ ਧਾਰੀ,
ਆਪ ਜੀ ਕਿਸੇ ਮੌਕੇ ਤੇ ਸੰਖ ਵੀ ਧਾਰਨ ਕਰ ਲੈਂਦੇ ਹੋ ਆਪਣੇ ਹੱਥ ਵਿਚ, ਸੁਦਰਸ਼ਨ ਚੱਕਰ ਵੀ ਤੇ ਗਦਾ ਵੀ ਧਾਰਨ ਕਰ ਲੈਂਦੇ ਹੋ।
ਮਹਾ ਸਾਰਥੀ ਸਤ ਸੰਗਾ,
ਰਥ ਚਲਾਉਣ ਵਾਲੇ ਮਹਾਨ ਸਾਰਥੀ ਵੀ ਬਣ ਜਾਂਦੇ ਹੋ। ਆਪ ਜੀ ਦਾ ਐਸਾ ਸ੍ਰੇਸ਼ਟ ਸਰੂਪ ਹੈ ਔਰ ਸਤ ਸੰਗਤ ਵਿਚ ਵਸਦੇ ਹੋ।
ਪੀਤ ਪੀਤੰਬਰ ਤ੍ਰਿਭਵਨ ਧਣੀ,
ਪੀਲੇ ਵਸਤਰ ਪਹਿਨਣ ਵਿਚ ਵੀ ਆਪ ਜੀ ਪ੍ਰੀਤੀ ਕਰ ਲੈਂਦੇ ਹੋ ਤੇ ਤਿੰਨਾਂ ਭਵਨਾਂ ਦੇ ਤਿੰਨਾਂ ਲੋਕਾਂ ਦੇ ਮਾਲਕ ਹੋ।
ਜਗਨਨਾਥ ਗੋਪਾਲ ਮੁਖ ਭਣੀ,
ਸਾਰੇ ਜਗ ਦੇ ਨਾਥ ਮਾਲਕ ਹੋ, ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਸਾਰਿਆਂ ਚੋਂ ਮੁੱਖ ਕਥਨ ਕੀਤੇ ਜਾਂਦੇ ਹੋ। ਜਿੰਨੇ ਮੁੱਖ ਮੁਖੀ ਹਨ ਉਹ ਵੀ ਆਪ ਜੀ ਨੂੰ ਭਣੀ ਉਚਾਰਨ ਕਰਦੇ ਹਨ।
ਸਾਰੰਗ ਧਰ ਭਗਵਾਨ ਬੀਠੁਲਾ,
ਆਪ ਧਨੁਸ਼ ਧਾਰੀ ਹੋ ਔਰ ਖੱਟ ਭਗਾ ਸੰਪੰਨ ਹੋ, ਬੀਠਲਾ ਰਚਨਾ ਪਾਲਣਾ ਲੈਤਾ ਕਰਨ ਵਾਲੇ ਬੀਠਲ ਹੋ, ਸੋਹਣਾ ਸਰੂਪ ਹੈ।
ਵੈ ਗਣਤ ਨਯਾ ਵੈ ਸਰਬੰਗਾ,
ਮਹਾਰਾਜ ਕਹਿੰਦੇ ਆਪ ਜੀ ਦੇ ਸਾਰੇ ਅੰਗਾਂ ਦਾ ਗਿਣਤੀ ਨਹੀਂ ਆਉਂਦੀ ਹੈ ਮੇਰੇ ਪਾਸੋਂ।
ਨਿਹ ਕੰਟਕ ਨਿਹ ਕੇਵਲ ਕਹੀਆ,
ਦੁੱਖਾਂ ਤੋਂ ਰਹਿਤ ਹੋ ਸ਼ੁੱਧ ਸਰੂਪ ਕਹੇ ਜਾਂਦੇ ਹੋ।
ਧਨੰਜੈ ਜਲ ਛਲ ਹੈ ਮਹੀਆ,
ਧਨੰਜੈ ਸੋ ਇਹ ਇਸੇ ਪ੍ਰਕਾਰ ਅਰਜਨ ਰੂਪ ਹੋ, ਧਨੰਜੈ ਧਨ ਨੂੰ ਜਿੱਤਣ ਵਾਲੇ ਹੋ, ਜਲ ਥਲ ਤੇ ਮਹੀਏ ਧਰਤੀ ਦੇ ਵਿਚ ਆਪ ਜੀ ਦਾ ਵਾਸਾ ਹੈ, ਜਲ ਵਿਚ ਵੀ ਖੁਸ਼ਕੀ ਵਿਚ ਵੀ ਵਸਦੇ ਹੋ।
ਮਿਰਤ ਲੋਕ ਪਾਇਆਲ ਸਮੀਪਤ,
ਮਾਤ ਲੋਕ ਵਿਚ ਵੀ ਆਪ ਜੀ ਦਾ ਵਾਸਾ ਤੇ ਪਤਾਲ ਵਿਚ ਵੀ ਤੇ ਸਮੀਪਤ ਸਾਰਿਆਂ ਦੇ ਨੇੜੇ ਹੋ।
ਅਸਥਿਰ ਥਾਨ ਜਿਸ ਹੈ ਅਭੱਗਾ,
ਆਪ ਜੀ ਦਾ ਸਦਾ ਸਲਾਮਤ ਰਹਿਣ ਵਾਲਾ ਥਾਂ ਹੈ, ਅਭੱਗਾ ਨਾਸ ਤੋਂ ਰਹਿਤ ਹੈ।
ਪਤਿਤ ਪਾਵਨ ਦੁੱਖ ਭੈ ਭੰਜਨ,
ਵੱਡੇ ਤੋਂ ਵੱਡੇ ਪਾਪੀਆਂ ਨੂੰ ਵੀ ਤੁਸੀਂ ਦਇਆ ਕਰਕੇ ਪਵਿੱਤਰ ਕਰ ਦਿੰਦੇ ਹੋ ਤੇ ਦੁੱਖਾਂ ਨੂੰ ਤੇ ਡਰ ਨੂੰ ਤੋੜ ਦੇਣ ਵਾਲੇ ਹੋ।
ਅਹੰਕਾਰ ਨਿਵਾਰਣ ਹੈ ਭਾਵ ਖੰਡਨ,
ਅਹੰਕਾਰ ਦੀ ਨਿਵਿਰਤੀ ਕਰ ਦਿੰਦੇ ਹੋ ਔਰ ਆਪਣੇ ਪਿਆਰਿਆਂ ਦਾ ਭਾਵ ਜੰਮਣਾ ਮਰਨਾ ਖੰਡਨ ਕੱਟ ਦਿੰਦੇ ਹੋ।
ਭਗਤੀ ਤੋ ਖਿਤ ਦੀਨ ਕਿਰਪਾਲਾ,
ਹੇ ਦੀਨ ਗਰੀਬਾਂ ਦੇ ਉੱਤੇ ਕਿਰਪਾਲੂ ਕਿਰਪਾ ਕਰਨ ਵਾਲੇ, ਆਪ ਭਗਤੀ ਤੇ ਪ੍ਰਸੰਨ ਹੁੰਦੇ ਹੋ।
ਗੁਣੇ ਨਕਿਤ ਹੀ ਹੈ ਭਿੱਗਾ,
ਕਿਸੇ ਦੇ ਗੁਣਾ ਉੱਤੇ ਨਹੀਂ ਭੇਜਦੇ ਹੋ, ਭਗਤੀ ਵੇਖ ਕੇ ਖੁਸ਼ ਹੁੰਦੇ ਹੋ।
ਨਿਰੰਕਾਰ ਅਸ਼ਲ ਅਡੋਲੋ,
ਅਹੰਕਾਰ ਤੋਂ ਰਹਿਤ ਹੋ, ਮਾਇਆ ਆਪ ਜੀ ਨੂੰ ਛਲ ਨਹੀਂ ਸਕਦੀ ਕਿਉਂਕਿ ਤੁਸੀਂ ਪੈਦਾ ਕੀਤੀ ਹੈ, ਡੋਲਣ ਤੋਂ ਰਹਿਤ ਹੋ।
ਜੋਤ ਸਰੂਪੀ ਸਭ ਜਗ ਮੌਲੋ,
ਆਪ ਨੂਰ ਸਰੂਪ ਹੋ, ਜੋਤੀ ਸਰੂਪ ਹੋ ਕਰਕੇ ਸਾਰੇ ਜਗ ਨੂੰ ਆਪ ਜੀ ਨੇ ਖਿੜਾਇਆ ਹੋਇਆ ਹੈ, ਸਾਰੇ ਜਗ ਵਿਚ ਆਪ ਮੌਲੋ ਮਿਲੇ ਹੋਏ ਹੋ।
ਸੋ ਮਿਲਾ ਜਿਸ ਆਪ ਮਿਲਾਏ,
ਆਪ ਜੀ ਦੇ ਨਾਲ ਉਹੀ ਜੀ ਮਿਲਦਾ ਜਿਸ ਨੂੰ ਤੁਸੀਂ ਆਪ ਕਿਰਪਾ ਕਰਕੇ ਮਿਲਾ ਲੈਂਦੇ ਹੋ।
ਆਪੋ ਕੋਈ ਨਾ ਪਾਵੇਗਾ,
ਆਪਣੇ ਆਪ ਕੋਈ ਵੀ ਆਪ ਜੀ ਨੂੰ ਨਹੀਂ ਪ੍ਰਾਪਤ ਕਰ ਸਕਦਾ।
ਆਪੇ ਗੋਪੀ ਆਪੇ ਕਾਨਾ,
ਦੁਆਪਰ ਯੁਗ ਵਿਚ ਆਪ ਹੀ ਤੁਸੀਂ ਗੋਪੀਆਂ ਰੂਪ ਹੋਏ ਹੋ, ਆਪ ਹੀ ਕਾਨਾ ਕ੍ਰਿਸ਼ਨ ਰੂਪ ਹੋਏ ਹੋ।
ਆਪੇ ਗਊ ਚਰਾਵੇ ਬਾਨਾ,
ਤੇ ਆਪ ਹੀ ਤੁਸੀਂ ਜੰਗਲ ਦੇ ਵਿਚ ਬਿੰਦਰਾਬਿੰਡ ਵਿਚ ਗਾਵਾਂ ਨੂੰ ਚਰਾਉਣ ਵਾਲੇ ਹੋ।
ਆਪ ਉਪਾਵੇ ਹੈ ਆਪ ਖਪਾਵੇ ਹੈ,
ਆਪ ਹੀ ਤੁਸੀਂ ਇਸੇ ਪ੍ਰਕਾਰ ਇੰਦਰੀਆਂ ਰੂਪੀ ਗੋਪੀਆਂ ਤੇ ਚੇਤਨ ਸੱਤਾ ਰੂਪੀ ਕਾਣ ਹੋ ਰਹੇ ਹੋ, ਆਪ ਇੰਦਰੀਆਂ ਰੂਪੀ ਗਾਵਾਂ ਨੂੰ ਚਰਾਉਣ ਵਾਲੇ ਹੋ ਰਹੇ ਹੋ, ਆਪ ਹੀ ਪੈਦਾ ਕਰਦੇ ਤੇ ਆਪ ਹੀ ਨਾਸ ਕਰਦੇ ਹੋ।
ਤੁਧ ਲੇਪ ਨਹੀਂ ਇੱਕ ਤਿਲ ਰੰਗਾ,
ਤੁਸੀਂ ਸਾਰੇ ਚੋਜ ਕੌਤ ਕਰਦੇ ਆਏ ਆ, ਇੱਕ ਤਿਲ ਜਿੰਨਾ ਵੀ ਆਪ ਜੀ ਨੂੰ ਇਹ ਸੰਸਾਰ ਦੇ ਰੰਗਾਂ ਦਾ ਲੇਪ ਨਹੀਂ ਲੱਗਦਾ, ਤੁਸੀਂ ਨਿਰਲੇਪ ਹੋ।
ਏਕ ਜੀਹਾ ਗੁਣ ਕਵਨ ਬਖਾਨਾ,
ਹੇ ਪ੍ਰਭੂ ਸਾਡੀ ਇੱਕ ਜੀ ਬਾਪ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਕਥਨ ਕਰੇ।
ਸਹਸ ਫਨੀ ਸੇਖ ਅੰਤ ਨਾ ਜਾਣਾ,
ਤੁਸੀਂ ਹਜ਼ਾਰਾਂ ਮੂੰਹ ਦਿੱਤੇ ਆ ਸ਼ੇਸ਼ ਨਾਗ ਨੂੰ ਤੇ ਹਜ਼ਾਰਾਂ ਫਣਾਂ ਵਾਲਾ ਸ਼ੇਸ਼ ਨਾਗ, 2000 ਜੀਭਾਂ ਉਸ ਦੀਆਂ, ਰੋਜ ਨਿਤ ਨਵੇਂ ਨਾਮ ਲੈਂਦਾ ਹੈ ਤੇ ਆਪ ਜੀ ਦੇ ਗੁਣਾਂ ਨੂੰ ਤਾਂ ਸ਼ੇਸ਼ ਨਾਗ ਅੰਤ ਨਹੀਂ ਜਾਣਦਾ ਹੈ।
ਨਵ ਤਨ ਨਾਮ ਜਪੈ ਦਿਨ ਰਾਤੀ,
ਸ਼ੇਸ਼ ਨਾਗ ਦਿਨੇ ਰਾਤ ਨਵੇਂ ਤੋਂ ਨਵੇਂ ਆਪ ਜੀ ਦੇ ਨਾਵਾਂ ਨੂੰ ਜਪਦਾ ਹੈ।
ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ,
ਪ੍ਰਭੂ ਅੱਜ ਤੀਕ ਆਪ ਜੀ ਦਾ ਇੱਕ ਗੁਣ ਨਹੀਂ ਕਹਿ ਸਕਿਆ ਸ਼ੇਸ਼ ਨਾਗ, ਜਿਹੜਾ ਰੋਜ਼ 2000 ਨਵੇਂ ਨਾਮ ਲੈਂਦਾ ਹੈ।
ਓਟ ਗਹੀ ਜਗਤ ਪਿਤ ਸਰਣਾਇਆ,
ਸਾਰੇ ਜਗਤ ਦੇ ਪਿਤਾ ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਤੇ ਆਪ ਜੀ ਦੀ ਮਨ ਕਰਕੇ ਓਟ ਗ੍ਰਹਿਣ ਕੀਤੀ ਹੈ।
ਭਯਾਨਕ ਜਮ ਦੂਤ ਦੁੱਤਰ ਹੈ ਮਾਇਆ,
ਬੜੇ ਭੈਦਾਇਕ ਭਿਆਨਕ ਡਰਾਉਣੇ ਜਮ ਦੂਤ ਹਨ ਤੇ ਸੰਸਾਰ ਦੀ ਮਾਇਆ ਵੀ ਕਰਨੀ ਬੜੀ ਦੁਸਤਰ ਕਠਨ ਹੈ।
ਓਹ ਕਿਰਪਾਲ ਇੱਛਾ ਕਰ ਰੱਖ,
ਪ੍ਰਭੂ ਆਪ ਕਿਰਪਾ ਕਰੋ, ਕਿਰਪਾਲੂ ਹੋ ਕੇ ਤੇ ਆਪਣੀ ਇੱਛਾ ਦੇ ਨਾਲ ਖੁਸ਼ੀ ਦੇ ਨਾਲ ਸਾਡੀ ਰੱਖਿਆ ਕਰੋ।
ਸਾਧ ਸੰਤਨ ਕੈ ਸੰਗ ਸੰਗਾ,
ਆਪਣੇ ਸਾਧੂਆਂ ਸੰਤਾਂ ਦੇ ਸੰਗ ਵਿੱਚ ਸਾਨੂੰ ਰੱਖਣਾ ਕਰੋ।
ਦ੍ਰਿਸ਼ਟ ਮਾਨ ਹੈ ਸਗਲ ਮਥੀਨਾ,
ਕੋਈ ਦ੍ਰਿਸ਼ਟੀ ਗੋਚਰ ਹੋ ਰਿਹਾ ਹੈ ਸਾਰਾ ਮਿਥਿਆ ਹੈ ਨਾਸਵਾਨ ਹੈ।
ਇੱਕ ਮੰਗ ਦਾਨ ਗੋਬਿੰਦ ਸੰਤ ਰੇਨਾ,
ਪ੍ਰਭੂ ਆਪ ਜੀ ਗੋਬਿੰਦ ਆਪ ਜੀ ਦੇ ਸੰਤਾਂ ਦੇ ਚਰਨ ਧੂੜੀ ਦਾ ਇੱਕ ਦਾਨ ਮੰਗਦੇ ਹਾਂ।
ਮਸਤਕ ਲਾਏ ਪਰਮ ਪਦ ਪਾਵਾ,
ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜੀ ਆਪਣੇ ਮਸਤਕ ਤੇ ਲਾ ਕੇ ਪਰਮ ਪਦ ਵੀ ਪਾਵਾਂਗੇ।
ਜਿਸ ਪ੍ਰਾਪਤ ਸੋ ਪਾਵੇਗਾ,
ਸਾਰੇ ਚਰਨ ਧੂੜੀ ਵੀ ਜਿਸ ਨੂੰ ਆਪ ਪ੍ਰਾਪਤ ਕਰਵਾਉਂਦੇ ਉਹੀ ਪਾਉਂਦਾ ਹੈ।
ਜਿਨ ਕਾ ਕਿਰਪਾ ਕਰੀ ਸੁਖ ਦਾਤੇ,
ਜਿਨ੍ਹਾਂ ਉੱਤੇ ਸੁਖਾਂ ਦੇ ਦਾਤੇ ਆਪ ਜੀ ਨੇ ਕਿਰਪਾ ਕੀਤੀ ਹੈ।
ਤਿੰਨ ਸਾਧੂ ਚਰਨ ਲੈ ਰਿਦਾ ਪਰਾਤੇ,
ਉਹਨਾਂ ਨੇ ਸਾਧੂ ਜਨਾਂ ਦੇ ਚਰਨ ਲੈ ਕਰਕੇ ਆਪਣੇ ਹਿਰਦੇ ਦੇ ਵਿੱਚ ਸ਼ਰਧਾ ਧਾਰਨ ਕੀਤੀ ਹੈ।
ਸਗਲ ਨਾਮ ਨਿਧਾਨ ਤਿੰਨ ਪਾਇਆ,
ਸਾਰਾ ਨਾਮ ਦਾ ਖਜ਼ਾਨਾ ਉਹਨਾਂ ਗੁਰਮੁਖਾਂ ਨੇ ਪਾਲਿਆ।
ਅਨਹਦ ਸ਼ਬਦ ਮਨ ਵਾ ਜੰਗਾ,
ਗੁਰਮੁਖਾਂ ਦੇ ਮਨ ਵਿੱਚ ਹੱਦ ਤੋਂ ਰਹਿਤ ਸ਼ਬਦ ਦੇ ਵਾਜੇ ਵੱਜੇ ਹਨ।
ਕੀਰਤਮ ਨਾਮ ਕਥੇ ਤੇਰੇ ਜਿਹਬਾ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰੇ ਕਹਿੰਦੇ ਇਹ ਕੰਮਾਂ ਕਰਕੇ ਜਿਹੜੇ ਤੇਰੇ ਨਾਮ ਪਏ ਆ, ਕਿਰਤ ਕਰਕੇ ਜਿਹੜੇ ਤੇਰੇ ਨਾਮ ਪਏ ਉਹਨਾਂ ਦਾ ਕਥਨ ਕੀਤਾ ਹੈ ਜੀਵ ਦੇ ਨਾਲ।
ਸਤ ਨਾਮ ਤੇਰਾ ਪਰਾ ਪੂਰਬਲਾ,
ਜਿਹੜਾ ਤੇਰਾ ਪਰਾ ਉਤਕ੍ਰਿਸ਼ਟ ਸੋ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਨਾਮ ਹੈ ਨਾ ਸਦਾ ਰਹਿਣ ਵਾਲਾ, ਉਹ ਸਤ ਨਾਮ ਹੈ ਤੇਰਾ।
ਕਹੋ ਨਾਨਕ ਭਗਤ ਪਏ ਸਰਣਾਈ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ ਕਿ ਭਗਤ ਆਪ ਜੀ ਦੀ ਸ਼ਰਨ ਵਿੱਚ ਪਏ ਹਨ।
ਦੇਹੋ ਦਰਸ ਮਨ ਰੰਗ ਲੱਗਾ,
ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਲੱਗਾ ਹੈ ਉਹ ਬੇਨਤੀਆਂ ਕਰਦੇ ਤੇ ਆਪ ਉਹਨਾਂ ਨੂੰ ਦਰਸ਼ਨ ਦਿੰਦੇ ਹੋ, ਤੇ ਸਾਡੇ ਮਨ ਵਿੱਚ ਵੀ ਆਪ ਜੀ ਦਾ ਪ੍ਰੇਮ ਲੱਗਾ ਹੈ, ਕਿਰਪਾ ਕਰਕੇ ਸਾਨੂੰ ਵੀ ਆਪਣਾ ਦਰਸ਼ਨ ਦਿਓ।
ਤੇਰੀ ਗਤ ਮਿਤ ਤੂੰ ਹੈ ਜਾਣਾ ਹੈ,
ਤੇਰੀ ਪ੍ਰਾਪਤੀ ਦੀ ਜਿਹੜੀ ਮਰਿਆਦਾ ਤੂੰ ਆਪ ਹੀ ਜਾਣਦਾ ਹੈ ਤੂੰ ਕਿੱਡਾ ਵੱਡਾ ਤੇ ਕਿਹੋ ਜਿਹਾ ਹੈ।
ਤੂੰ ਆਪੇ ਕਥ ਹੈ ਤੈ ਆਪ ਵਖਾਣਾ ਹੈ,
ਕਥਾ ਵੀ ਤੂੰ ਆਪ ਹੀ ਕਰਦਾ ਹੈ ਤੇ ਵਖਿਆਣ ਵੀ ਤੂੰ ਆਪ ਹੀ ਕਰਦਾ ਹੈ, ਤੇਰੇ ਤੋਂ ਬਿਨਾਂ ਕੋਈ ਕਥਾ ਵੀ ਨਹੀਂ ਕਰ ਸਕਦਾ।
ਨਾਨਕ ਦਾਸ ਦਾਸਨ ਕੋ ਕਰੀਆ ਹੋ,
ਇਸ ਕਰਕੇ ਇਹ ਕਿਰਪਾ ਕਰੋ ਮਾਲਕ ਜੀ ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਵੋ।
ਹਰ ਭਾਵੈ ਦਾਸਾ ਰਾਖ ਸੰਗਾ,
ਇਹ ਹਰੀ ਜੇ ਆਪ ਜੀ ਨੂੰ ਭਾ ਜਾਵੇ ਨਾ ਫਿਰ ਸਾਨੂੰ ਆਪਣੇ ਦਾਸਾਂ ਦੇ ਸੰਗ ਵਿੱਚ ਰੱਖਣਾ ਕਰੋ। ਅਸੀਂ ਆਪ ਜੀ ਦੇ ਦਾਸਾਂ ਸੇਵਕਾਂ ਦੀ ਸੰਗਤ ਵਿੱਚ ਰਹਿ ਕੇ ਸਾਡੇ ਅੰਦਰ ਵੀ ਦਾਸਾ ਭਾਵ ਆਵੇ, ਨਿਮਰਤਾ ਆਵੇ। ਤੋ ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਨੇ ਲੜੀਵਾਰ ਰੂਪ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਸੋ ਸ਼ਬਦ 21 ਬੰਦਾਂ ਦਾ ਸੀ, ਇਸ ਕਰਕੇ ਸੋ ਸੰਖੇਪ ਦੇ ਨਾਲ ਸੋ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰਸੰਗਤ ਜੀ ਖਿਮਾ ਦੇਣੀ ਅੱਗੇ ਵਾਸਤੇ ਸਮੱਤ ਬਖਸ਼ਣੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਔਰ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸੋ ਗਿਆਨੀ ਅਮਰਜੀਤ ਸਿੰਘ ਜੀ ਸੋ ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਦੇਣੀ, ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ।
ਤੇਰੀ ਗਤ ਮਿਤ ਤੂੰ ਹੈ ਜਾਣ ਹੈ, ਤੂੰ ਆਪੇ ਕਥ ਹੈ ਤੈ ਆਪ ਵਖਾਣ ਹੈ, ਨਾਨਕ ਦਾਸ ਦਾਸਨ ਕੋ ਕਰੀਆ ਹੋ,
ਹਰ ਭਾਵੈ ਦਾਸਾ ਰਾਖ ਸੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।